ਸਤਨਾਮ ਵਾਹਿਗੁਰੂ ਸਾਹਿਬ ਜੀਓ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ ਦਾਨ ਮਹਿੰਦਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ ਫਲ ਤੇਵੇ ਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆਪ ਜੀ ਨੇ ਪਹੁੰਚ ਕੇ ਆਪਣਾ ਇਹ ਜੀਵਨ ਸਫਲ ਕੀਤਾ ਹੈ। ਲੜੀਵਾਰ ਚੱਲਦੀ ਵਿਚਾਰ ਵਿੱਚੋਂ ਆਸਾ ਜੀ ਦੀ ਵਾਰ ਜਿਹਦੇ ਵਿੱਚ ਇਹ ਪੌੜੀ 10 ਨੰਬਰ ਸੁਭਾਏਮਾਨ ਹੈ। ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਆਪ ਜੀ ਨੇ ਬੜੇ ਪਿਆਰ ਭਾਵਨਾ ਨਾਲ ਸ਼ਰਵਣ ਕੀਤੇ ਹਨ। ਸਤਿਗੁਰਾਂ ਨੇ ਸਾਡੇ ਜੀਵਨ ਵਾਸਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਾਧਨਾਂ ਦਾ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਦਾ ਇੱਕ ਪਾਵਨ ਪਵਿੱਤਰ ਸਿਧਾਂਤ ਹੈ ਕਿ ਜਿੱਤ ਦੁਆਰੈ ਉਭਰੈ ਤਿੱਤੈ ਲਿਹੁ ਉਬਾਰ। ਸਤਿਗੁਰੂ ਦਾ ਭਾਵ ਇਹ ਹੈ ਕਿ ਆਦਮੀ ਜਿਸ ਰਸਤੇ ਰਾਹੀਂ ਰੱਬ ਨਾਲ ਜੁੜ ਜਾਏ ਉਹੀ ਰਸਤਾ ਗੁਰੂ ਸਾਹਿਬ ਨੇ ਉਹਦੇ ਵਾਸਤੇ ਦੱਸਿਆ ਹੈ, ਕਿਉਂਕਿ ਹਰ ਇੱਕ ਵਿਅਕਤੀ ਦੀ ਜਿਹੜੀ ਪ੍ਰਾਣਪਦ ਹੈ, ਜਿਹੜਾ ਅੰਤਿਸ਼ਕਰਨ ਹੈ, ਉਹ ਇੱਕੋ ਜਿਹਾ ਨਹੀਂ। ਜਿਹੜੀ ਕੱਲ ਦੀ ਆਪਾਂ ਵਿਚਾਰ ਗੁਰੂ ਸਾਹਿਬ ਦੇ ਬਚਨ ਵਿਚਾਰੇ ਸਨ, ਉਹਦੇ ਵਿੱਚ ਸੱਚ ਨੂੰ ਜਾਣਨ ਵਾਸਤੇ ਯੁਗਤਾਂ ਦੱਸੀਆਂ ਸਨ, ਪਰ ਸਾਰੇ ਲੋਕ ਇਹਨਾਂ ਯੁਗਤਾਂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਹ ਤਿੰਨ ਚੀਜ਼ਾਂ ਨੇ। ਪਹਿਲਾਂ ਸੰਕਲਪ ਚੱਲਦਾ ਰਹਿੰਦਾ ਹੈ ਕਿੰਨਾ ਚਿਰ। ਕੁਝ ਖੋਜਕਾਰਾਂ ਦਾ ਇਹ ਵਿਚਾਰ ਹੈ ਕਿ ਤਕਰੀਬਨ ਇੱਕ ਜਨਮ ਵਿਅਕਤੀ ਸੰਕਲਪ ਕਰਦਾ ਕਿ ਮੈਂ ਸੰਗਤ ਵਿੱਚ ਜਾਵਾਂ, ਵਿਚਾਰ ਕਰਾਂ, ਸੁਣਦਾ ਹੈ, ਸੰਕਲਪ ਕਰਦਾ ਰਹਿੰਦਾ ਹੈ। ਸੰਕਲਪ ਦੇ ਅਰਥ ਨੇ ਅੰਦਰ ਫੁਰਨੇ ਉੱਠਦੇ ਨੇ, ਕਿਤਿਓ ਕਿਤੇ ਉਹਨੂੰ ਸਤਸੰਗੀ ਮਿਲਦਾ ਹੈ, ਉਹਦੇ ਤੋਂ ਥੋੜੀ ਥੋੜੀ ਗੱਲ ਸੁਣਦਾ ਹੈ, ਕਦੀ ਆਉਂਦਾ ਜਾਂਦਾ ਜਿਵੇਂ ਆਪਾਂ ਆ ਕੇ ਚਲੇ ਜਾਂਦੇ ਹਾਂ, ਥੋੜਾ ਥੋੜਾ ਆਉਂਦਾ ਹੈ, ਸੁਣਦਾ ਨਹੀਂ। ਫਿਰ ਉਹ ਕਾਫੀ ਸਮੇਂ ਤੋਂ ਬਾਅਦ ਜਿਹੜਾ ਸੰਕਲਪ ਹੈ ਨਾ, ਸੰਕਲਪ ਦੇ ਅਰਥ ਨੇ ਮਨ ਦੇ ਵਿੱਚ ਵਿਚਾਰ ਕਰਨੀ, ਉਹ ਜਿਹੜਾ ਵਿਚਾਰ ਹੈ ਉਹ ਮਨ ਵਿੱਚ ਬੀਜ ਬਣ ਕੇ ਪੈ ਜਾਂਦਾ ਹੈ, ਔਰ ਫਿਰ ਜਦੋਂ ਥੋੜਾ ਜਿਹਾ ਪ੍ਰਫੁੱਲਿਤ ਹੁੰਦਾ ਹੈ ਤੇ ਮਨੁੱਖ ਫਿਰ ਗੁਰੂ ਕੋਲ ਆਉਣ ਲੱਗਦਾ ਹੈ, ਗੁਰੂ ਦੀ ਗੱਲ ਸੁਣਦਾ ਨਹੀਂ ਕੇਵਲ ਆਉਂਦਾ ਹੈ। ਉਹ ਵੀ ਇੱਕ ਕਲਾਸ ਹੈ, ਉਹ ਵੀ ਇੱਕ ਥਾਂ ਹੈ, ਕਿਉਂਕਿ ਉਸ ਵਕਤ ਜਿਹੜੀ ਥਾਂ ਤੇ ਤੁਸੀਂ ਬੈਠੇ ਹੋ ਇਹ ਕੋਈ ਆਮ ਜਗ੍ਹਾ ਨਹੀਂ ਹੈ, ਇਹਦੇ ਵਿੱਚ ਕੁਝ ਵੇਵਸ ਨੇ, ਕਿਉਂਕਿ ਇਹ ਘਰ ਨਹੀਂ, ਇਹਦੇ ਵਿੱਚ ਜਿਹੜਾ ਵੀ ਹਾਜ਼ਰੀ ਭਰੇਗਾ ਉਹਦੇ ਮਨ ਵਿੱਚ ਇੱਕ ਭਾਵ ਰਹਿੰਦਾ ਹੈ, ਉਹ ਗਾਫਲ ਹੋ ਕੇ ਨਾ ਬੋਲ ਸਕਦਾ ਹੈ, ਨਾ ਉਹਦੇ ਵਿੱਚ ਭਾਵੇਂ ਵਿਚਾਰ ਉੱਠਦੇ ਹੋਣ ਪਰ ਫਿਰ ਵੀ ਮਨੁੱਖ ਇੱਕ ਦਾਇਰੇ ਵਿੱਚ ਰਹੇ, ਨਾ ਉਹ ਇਸ ਤਰ੍ਹਾਂ ਆਮ ਖੁੱਲੇ ਆਮ ਨਹੀਂ ਰਹਿ ਸਕਦਾ ਇਸ ਦਰਬਾਰ ਵਿੱਚ। ਇਸ ਕਰਕੇ ਇਸ ਤਰ੍ਹਾਂ ਦੇ ਥਾਂ ਦੀ ਇੱਕ ਘੇਰਾ ਬਣ ਜਾਂਦਾ, ਇੱਕ ਹੋਰਾ ਜਿਹਨੂੰ ਕਹਿੰਦੇ ਨੇ, ਇੱਥੇ ਵੇਵਸ ਬਣਦੇ ਨੇ, ਤਰੰਗਾਂ ਬਣਦੀਆਂ, ਉਹ ਤਰੰਗਾਂ ਫਿਰ ਇੱਥੇ ਸਦਾ ਕਾਇਮ ਰਹਿੰਦੀਆਂ, ਇੱਥੇ ਆ ਕੇ ਨਾਮ ਚਿੱਤ ਆਉਂਦਾ ਹੈ। ਜਿਹੜੀ ਥਾਂ ਤੇ ਮਨੁੱਖ ਜਿਹੜਾ ਕੰਮ ਜ਼ਿਆਦਾ ਕਰਦਾ ਹੈ ਉਸ ਥਾਂ ਦੇ ਵਿੱਚ, ਉਸ ਸਪੇਸ ਵਿੱਚ, ਆਕਾਸ਼ ਤੱਤ ਦੇ ਅੰਦਰ ਉਹ ਥਾਂ ਜਿਹੜੀ ਹੈ ਉਹਨਾਂ ਖਿਆਲਾਂ ਨੂੰ ਆਪਣੇ ਵਿੱਚ ਕੈਚ ਕਰ ਲੈਂਦੀ, ਉੱਥੇ ਪਏ ਹੁੰਦੇ ਨੇ। ਇਸ ਲਈ ਅਸੀਂ ਕਈ ਘਰਾਂ ਵਿੱਚ ਜਾਵਾਂਗੇ ਜਿੱਥੇ ਸਹਿਜ ਸੁਭਾਅ ਮਨ ਟਿਕੇਗਾ, ਕਈ ਥਾਵਾਂ ਤੇ ਮਨ ਨਹੀਂ ਟਿਕੇਗਾ, ਉਪਰਾਪਣ ਲੱਗੇਗਾ। ਉਹਦਾ ਕੀ ਕਾਰਨ ਹੈ? ਉੱਥੇ ਬੜੀ ਸਾਲ, ਜ਼ਰੂਰੀ ਨਹੀਂ ਹੋਣ ਵਾਲੇ ਲੋਕ, ਸੈਂਕੜੇ ਸਾਲ ਪਹਿਲਾਂ ਕੋਈ ਇਸ ਤਰ੍ਹਾਂ ਦਾ ਵਿਅਕਤੀ ਰਿਹਾ ਹੈ ਜਿਹਦੇ ਵੇਵਸ ਬੜੇ ਸੁੰਦਰ ਸਨ, ਉਹ ਉੱਥੇ ਰੁਕੇ ਹੋਏ ਨੇ ਛੋਟੇ ਛੋਟੇ ਕੀਟਾਣੂਆਂ ਦੇ ਰੂਪ ਵਿੱਚ। ਉਹ ਜਿਵੇਂ ਦਾ ਵਿਅਕਤੀ ਸੀ ਉਸ ਥਾਂ ਤੇ ਉਹਦਾ ਇੱਕ ਸੋਚ ਜਿਹੜੀ ਹੈ ਉੱਥੇ ਫੈਲੀ ਹੋਈ ਹੈ ਤੇ ਉਹ ਸੋਚ ਸਾਨੂੰ ਪ੍ਰਭਾਵਿਤ ਕਰਦੀ। ਇਹ ਅੱਜ ਧੂੜ ਦਾ ਵਿਸ਼ਾ ਹੈ, ਸਤਿਗੁਰੂ ਧੂੜ ਮੰਗਦੇ ਨੇ ਇਸ ਤਰ੍ਹਾਂ ਦੇ ਮਨੁੱਖ ਦੀ ਜਿਹਦੇ ਮਨ ਵਿੱਚ ਨਾਮ ਵਸਿਆ ਹੈ। ਉਹ ਥਾਂ ਜਿਹੜੀ ਹੈ ਵੇਵਜ ਭਰੇ ਹੋਏ ਨੇ। ਇਸ ਕਰਕੇ ਸਤਸੰਗਤ ਦਾ ਅਰਥ ਹੈ, ਗੁਰਦੁਆਰੇ ਦਾ ਅਰਥ ਹੈ, ਭਾਵੇਂ ਤੁਸੀਂ ਕੁਝ ਵੀ ਨਹੀਂ ਕਰਨਾ ਚਾਹੁੰਦੇ ਪਰ ਉਹਦੇ ਵਿੱਚ ਬੈਠਣ ਨਾਲ ਤੁਹਾਡੇ ਅੰਦਰ ਤਬਦੀਲੀ ਆਉਣੀ ਸ਼ੁਰੂ ਹੋ ਜਾਏਗੀ। ਸੁਣਨਾ ਤੇ ਇੱਕ ਬੜੀ ਵੱਡੀ ਕਲਾ ਹੈ, ਭਾਵੇਂ ਬਿਲਕੁਲ ਮਨੁੱਖ ਮੂੜ ਹੋਵੇ, ਸਤਸੰਗਤ ਵਿੱਚ ਬੈਠਣ ਦਾ ਵੀ ਲਾਭ ਹੈ। ਹਾਂ, ਇੰਨਾ ਕੁ ਜ਼ਰੂਰ ਹੈ ਕਿ ਮਨੁੱਖ ਬਾਹਰੀ ਤੌਰ ਤੇ ਮਰਿਆਦਾ ਨੂੰ ਜ਼ਰੂਰ ਨਿਭਾਏ, ਸੰਗਤ ਵਿੱਚ ਸਰੀਰਕ ਤੌਰ ਤੇ ਜਿਹੜੀ ਮਰਿਆਦਾ ਗੁਰੂ ਸਾਹਿਬ ਨੇ ਬਣਾਈ ਉਸ ਅਨੁਸਾਰ ਆਏ। ਮਨ ਦੀ ਗੱਲ ਵੱਖਰੀ, ਮਨ ਤਾਂ ਮਨੁੱਖ ਦੇ ਇੰਨੀ ਜਲਦੀ ਵਸ ਵਿੱਚ ਆਉਣ ਵਾਲਾ ਨਹੀਂ ਹੈ, ਘੱਟੋ ਘੱਟ ਉਹ ਕੰਧ ਵਰਗਾ ਹੋਵੇ ਜਿਹਨੂੰ ਬੋਧੀਆਂ ਨੇ ਕਿਹਾ। ਇੱਕ ਬੋਧੀ ਭਿਕਸ਼ੂ ਤਿੱਬਤ ਵਿੱਚ ਗਿਆ ਔਰ ਉਹ ਵਿਚਾਰ ਕਰ ਰਿਹਾ ਸੀ, ਲੋਕ ਸੁਣਦੇ ਨਹੀਂ ਸਨ ਔਰ ਉਹਨੇ ਬੜਾ ਯਤਨ ਕੀਤਾ। ਹੁਣ ਉਹਨਾਂ ਦੀ ਪਕੜ ਵਿੱਚ ਨਹੀਂ ਸੀ ਆਉਂਦਾ ਜੋ ਬੋਲ ਰਿਹਾ ਸੀ। ਬੁੱਧ ਧਰਮ ਜਿਹੜਾ ਬੜਾ ਬਰੀਕ ਬੋਲਦਾ, ਉਹ ਆਤਮਾ ਤੇ ਬੋਲਦਾ, ਉਹ ਪਰਮਾਤਮਾ ਬਾਰੇ ਵੀ ਬਹੁਤ ਘੱਟ ਬੋਲਦੇ ਨੇ, ਕੁਝ ਤਾਂ ਮੰਨਦੇ ਨਹੀਂ, ਉਹ ਜ਼ਿਆਦਾ ਆਤਮਾ ਤੇ ਬੋਲਦੇ। ਇਸ ਕਰਕੇ ਉਹਨੇ ਦੂਸਰੇ ਪਾਸੇ ਮੂੰਹ ਕਰ ਲਿਆ, ਜਿੱਧਰ ਕੰਧ ਸੀ ਪਿਛਲੇ ਪਾਸੇ, ਪਿਛਲੇ ਪਾਸੇ ਮੂੰਹ ਕਰਕੇ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਰੌਲਾ ਪੈ ਗਿਆ। ਪਹਿਲਾਂ ਤੇ ਕੋਈ ਨਹੀਂ ਸੀ ਸੁਣਦਾ, ਜਦੋਂ ਕੋਈ ਗਲਤ ਬੋਲਣ ਵਾਲਾ ਗਲਤ ਕਰਦਾ ਉਦੋਂ ਲੋਕ ਫਿਰ ਧਿਆਨ ਰੱਖਦੇ ਨੇ ਆਪਣੇ ਵੱਲ ਨਹੀਂ। ਇਸ ਕਰਕੇ ਇੱਕ ਪ੍ਰਸਿੱਧ ਕਥਾ ਵਾਚਕ ਹੋਏ ਨੇ, ਉਹ ਅੱਜ ਤੋਂ ਪਹਿਲਾਂ ਗੁਜ਼ਰ ਗਏ, वो एक थां ते गए विचार करन वास्ते बैठे ते उत्थे कमसाण मचिया होया दरबार विच बच्चे कबड्डी खेड रहे ने मावां उन्हां नूं वेख के खुश हो रही ने एक दो सज्जन इधर लमे भी पए हुए ने आराम कर रहे सन कोई कंधां दे नाल सिर ला के अधे कु जागदे अधे कु सुते हुए ने ते ओ जिहड़े विद्वान सन बड़े इस तरह के सुभा दे सन कदी किसी की परवाह नहीं सी करते उन्होंने की किया स्टेज ते माइक नीवा करके लंबे पै गए ते लंबे पै के कथा करन लग गए बड़ी हैरानी फिर सारे सुचेत हो गए गुरु साहब भी इस तरह के तरीके वरतते सन कोई ना कोई सांग इस तरह का रचते सन कि लोग अपने आप इकट्ठे हो जाए इसलिए पुरानी गल है 50-60 साल की वह लंबे पै कि जो उन्होंने मंगलाचरण पढ़िया तो रौला पै गया प्रबंधकों को चले गए वो सारे दफ्तर में चाह पी रहे सन तुहानू पता है प्रबंधक थोड़ी सुनते होंगे वो तो सारे आ गए सब इकट्ठ हो गया सारे जेड़े बाहर भी खड़े सन अंदर पता नहीं की घटना हो गई दीवान फुल हो गया वेख्या ते हैरान भाई साहब लंबे पै के कथा कर रहे नेड़े जाके बेनती की कहन लगे जी ये नवी मर्यादा कितों शुरू की वो कहिंदे जी जे तुसी लंबे पै के कथा सुन सकते हो तो मैं लंबे पै के कर नहीं सकता आ वेखो सामने सुते हुए ने लोग इसलिए ये उठणगे ते तां मैं उठांगा नहीं तो मैं नहीं उठांगा और दूजी गल उन्हें कही भी घट्टो घट चलो तुसी भी दफ्तर छड्ड के आ गए हो संगत विच यह भी बहुत वड्डी गल है इस करके वह बोधी जड़ा है वह कंध वाली पासे मुंह कर गया और बोलन लगा तो फिर सारे सुचेत होके पुछदे की कारण वह कहिंदा भी तुहाडे नालों कंध एक नंबर अगे है क्यों सुनती तो नहीं घट्टो घट चुपता है चलो कंध तो नहीं उहदे ते तुसी घट्टो घट कंध तो हो जाओ भी जे सुनना नहीं चुप ना कर जाओ सिर्फ इस करके इत्थे चुप करन ना सुनना एक सुनना अगली गल है उहदे विच वखरापन है पर जेड़ा ये बैठना है साध कै संग नहीं कछकाल चंगी तरह बैठ जाना असल विच है ही जीवन इहदे विच जे किसी संगत विच बैठिया विचार विच मन लगा रहे ना कीर्तन विच कोई भी साधन हो सकता है जे विचार मन कर रहा ठीक है और इहदा एक तरीका दस्या गुरमुखां ने कहिंदे नाल नाल जे तू कुछ थोड़ा जा अंदरों अंदर जप सके वो एक वक्री दशा होर लाभ कर सकती है और जे इस तरह सुनदिया सुनदा ध्यान बहुत एकागर हो जाए तो फिर वह कहिंदे ने भी सुनना थोड़ा जा छड़ के उस एकागरता नूं पढ़ लैण उत्थे अर्थ इन्ने भाव नहीं रहिंदे अर्थ तो बहुत ने अर्थ सुन का मतलब ही है मन रुक जाए उहदा होर कोई अर्थ नहीं है अर्थां दा भाव ही यह वेख के मन टिके मन एकागर हो जाए जदों मन एकागर हुंदा दिसे उदों अर्थ छड़ देने चाहिए ने उदों केवल साउंड यह शब्द सुरत का विशा आवाज का विशा है भी समझण की गल नहीं है आवाज विच सुरत वली जाए टिकी जाए वह पकड़ी जाए अंदर इसलिए अर्थ समझने उदों लाभकारी ने जदों मन ना टिके जदों मन टिके उदों अर्थ समझण दा जिहड़ा गुरु साहिब ने साउंड और यह जिहड़ी दिमाग दी जिहड़ा सिस्टम है सुन वाला शब्द सुरत जिन्हों कहा है इहदा जिहड़ा मिलाप है इहदा समझण नाल इन्ना ज्यादा कोई अर्थ नहीं है वह सिर्फ आवाज दे विच मन नूं टिकाउणा है इसलिए नाम कोई समझण वाली गल नहीं मैनू एक दिन इत्थे कोई भाई साहब कह रहे सन वाहगुरु शब्द के अर्थ की होंदे ने ते वाहगुरु शब्द के अर्थ वाहगुरु ही ने होर कुछ भी नहीं उहदी आवाज ही उहदा प्यार ही उहदे कोई अर्थ नहीं नाले अर्थ कढ़दे आ ते सारी उम्र आपां गवा ही लईए किन्ने कु अर्थ निकले ने उहदे विचों कुछ निकले अर्थां दे विचों कदी कदी बेअर्थ भी होना चाहीदा कदी कदी अर्थ तो बिना भी जाना चाहिदा बेपरवाही विच प्रेम विच भावना दे विच बह जाना चाहिदा ओ ही जीवन है अर्थ तो बहुत कढ़े पर एक भी ठीक नहीं निकलिया। कई सवाल असी कढ़े ने जीवन विच और वो सारे मैथ दे पिछे लिखे हुए जेड़े अंशवर हुंदे ने पिछे अगे सवाल सारे हुंदे ते बैक साइड ते अंशवर लिखे हुंदे ने जवाब ते नलायक विद्यार्थी की करदे ने वो सवाल लिख लैंदे ने दो चार इधर उधर दियां लाइनां पा के ते पिछों जिथे वो जवाब लिखे हुंदे ने उन्हां विचों जवाब क्योंकि नंबर पिया हुंदा भी इस सवाल दा इस लैसन दा ये जवाब वो जवाब पा दिंदे सोचदे ठीक निकल आया पर वो ठीक थोड़ी है उहदे विच तां गड़बड़ है ना सवाल ते पिछों वेख के लिखिया गया। इसलिए बड़े असीं सवाल कढ़े ने कि पुन कर लिया है पाठ करा दिता है असीं सच बोलदे हां ये सारे पिछों वेख के लिखे हुए जवाब ने ये आप कढ़े हुए नहीं जदों आप मनुख कढ़ेगा वह जवाब नवा ताजा होगा वो सही होगा भावे वह किहड़े ढंग नाल कढ़िया जाए। इसलिए धर्म के अर्थ ने दो ते दो चार नहीं हुंदे उहदे विच सवाल कढ़न का मतलब हुंदा है दो ते दो चार नहीं उत्थे उहदे चार हिस्से भी हुंदे ने उस दो दे पंजाह पंजाह फीसदी कीता जा सकदा फिर उस पंजाह नूं पंजाह नाल जोड़िया जा सकदा फिर अगले दो दे होर अठ हिस्से हो सकदे ने फिर उस पच्ची नूं अठ नाल जोड़ के फिर उहदा चार होएगा उहदे विच एक जीवन होएगा उहदे विच एक मेहनत होएगी ते उह नवा होएगा जे सीधा लिख दे दो ते दो चार उत्थे बचेगा की। इसलिए परमात्मा दा मिलना कठिन क्यों है उहदे विच आनंद है ना जे एक दो जां दस भी दिनां विच मिलदा हुंदा जिवें कि अजकल लोग कहिंदे ने कि पंद्रह भी दिनां विच परमात्मा मिलदा कई थावां कुछ डालर दे के तां ओह परमात्मा ते फिर एक कलास तों भी छोटा हो गया एक कलास भी पंद्रह दिनां विच क्लीयर नहीं हुंदी उहदे वास्ते भी साल लाउणा पैंदा है। एक ड्राइंग भी सीखण वास्ते भी ड्राइविंग बंदा सीख रहा है उहदे वास्ते भी ओनू कुछ ज्यादा समा लाना पैंदा है। इसलिए वह परमात्मा गड्डी तो वड्डा नहीं जिहड़ा पंद्रह दिन मिलता है क्योंकि गड्डी सीखण लग्यां भी कई दिन लगते ने। इसलिए जिहदे विच मेहनत दे विचों दी लंघना पै बेनती कर रहा सां साधक संग नहीं कछ काल यह जिहड़ी थां है इत्थे आपां आए हां कई बारी वैसे तां गुरु कृपा नाल बहुत कुछ मिलता है प्राप्त हुंदा है जिहड़ी थां ते तुसीं बैठे हो जिन्ना उत्थे मिलदा उन्ना इत्थे नहीं मिलदा। यह जिहड़ी थां है ना उच्ची तुसां बनाई है जिन्ना उस थां ते मिल रहा उन्ना इत्थे नहीं है। यह ठीक है बाद विच मिल जाएगा कमीशन जिन्ना तुहानू मिलेगा उन्नी वापसी हो जाएगी पर पहला पहल कुछ नहीं मिलता एदे विच तुहाडी थां इस थां तों वड्डी है उच्ची है उत्थे बहुत कुछ मिल रहा है पर उत्थे सिर्फ मनुख संगत दे अर्थ धूड़ दे अर्थ कीते ने अज दान महिंडा तली खाक खाक दे अर्थ ने पैरां दी धूड़। इसलिए इस थां ते बैठण नाल हुण भाग बन रहे ने अचेत जिहदा सानू पता नहीं है एक तैयारी हो रही है नवें जीवन अंदरों अंदर ही कुछ घड़िया जा रहा है जिहदे बारे असीं जाण भी नहीं रहे। आउण वाले समें दे विच ओह पूंजी वधदी जा रही अंदर अचनचेत ते गुरु साहिब कहिंदे ने काल ना मिलियो सेव ना मिलियो मिलियो आए अचिंता। साध संगत दे मतलब ये ने कि उत्थे मनुख जे भाव पूरत हो के बैठ जाए ते ओह सोचदा रहिंदा भी इहदे विच मैं की कीता है सिर्फ संगत विच आया जे चंगी तरह बैठ जाए उहदे विच उहनूं थोड़ी जी सुचेतता करनी चाहीदी सिर्फ शांत हो जाना चाहिदा सिर्फ एकागर हो जाना चाहिदा सिर्फ प्रेम विच और फिर उस हालात दे अंदर उहदे अंदर उह जिहड़ी पूंजी है उह धन है अंदर वरना शुरू हो जांदा भावें उहनूं पता नहीं लगदा ते एक दिन सहजे सहजे उहदे विचार तब्दील हो जांदे अंदरली भावना बदलदी जांदी है एकदम सारा कुछ सहजे सहजे बदलदा है ते जीवन तब्दील हो जांदा। इसलिए संगत दे अर्थ बहुत वड्डे ने यह गल ख्याल विच रखना कि यह ज्ञान किसे समझ सोच दा विशा नहीं कि आपां किसे ढंग दे नाल चलो अजकल बहुत साधन बने ने और चंगी गल है किते भी मनुख उहदे अपनी समर्था है कि मनुख किथे संगत पैदा कर दे। इसलिए बहुत कुछ है मीडिया है ज्ञान है नैट है ਹੋਰ ਬੜਾ ਕੁਝ ਮਿਲਦਾ ਹੈ ਅੱਜ ਕੱਲ ਸਾਰੇ ਧਰਮਾਂ ਦਾ ਗਿਆਨ ਤੁਸੀਂ ਆਪਣੇ ਬੈਡਰੂਮ ਵਿਚ ਲੈ ਸਕਦੇ ਹੋ ਪਰ ਉਹ ਗਿਆਨ ਜੀਵਨ ਦਾ ਸਵਾਲ ਹੱਲ ਨਹੀਂ ਕਰੇਗਾ ਜਿੰਨਾ ਚਿਰ ਤੁਹਾਡਾ ਸਰੀਰ ਸ਼ਾਮਲ ਨਹੀਂ ਹੁੰਦਾ ਵਿਚ ਇੱਕ ਸੱਜਣ ਮੈਨੂੰ ਕਹਿ ਰਿਹਾ ਸੀ ਉਹ ਵੈਸੇ ਸਵਾਲ ਜੋ ਆਪ ਪਿਆਰ ਦੇ ਨਾਲ ਹੀ ਕਰ ਰਹੇ ਸਨ ਕਿ ਪੁਰਾਣੇ ਸਮੇਂ ਵਿਚ ਸਿੱਖ ਸੇਵਾ ਕਰਦੇ ਸਨ ਲੱਕੜਾਂ ਲਿਆਉਂਦੇ ਸਨ ਤੇ ਹੁਣ ਲੱਕੜਾਂ ਤਾਂ ਹੈ ਨਹੀਂ ਇਸ ਕਰਕੇ ਇੱਕ ਆਦਮੀ ਕੰਮ ਬਾਹਰ ਕਰੇ ਦੋ ਚਾਰ ਘੰਟੇ ਕੰਮ ਕਰੇ ਉਸ ਮਾਇਆ ਦੇ ਨਾਲ ਗੈਸ ਦੇ ਦੇਵੇ ਗੁਰਦੁਆਰੇ ਤੇ ਕੀ ਉਹ ਲੱਕੜਾਂ ਦੀ ਸੇਵਾ ਨਾ ਹੋ ਜਾਏਗੀ ਕੰਮ ਬਾਹਰ ਕਰੇਗਾ ਉਹ ਕਹਿੰਦਾ ਵੀ ਜਿਹੜਾ ਉਹ ਚਾਰ ਘੰਟੇ ਬਾਹਰ ਗੱਡੀ ਚਲਾ ਰਿਹਾ ਜਾਂ ਕੰਮ ਚਲਾ ਕੋਈ ਵੀ ਕੰਮ ਕਰ ਰਿਹਾ ਉਹ ਮੰਨ ਲਓ ਸੇਵਾ ਹੋ ਰਹੀ ਹੈ ਕਿਉਂਕਿ ਉਸ ਮਾਇਆ ਦੇ ਨਾਲ ਗੈਸ ਦੇ ਰਿਹਾ ਪਰ ਪਰਮਾਤਮਾ ਇਹਦੇ ਨਾਲ ਸਹਿਮਤ ਨਹੀਂ ਹੈ ਉਹਨੂੰ ਬੰਦੇ ਦਾ ਬਾਡੀ ਸਿਸਟਮ ਜਿਹੜਾ ਸਰੀਰ ਜਿਹੜਾ ਹੈ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਨਹੀਂ ਹੋਏਗਾ ਉਹਦਾ ਲਾਭ ਹੋ ਸਕਦਾ ਹੈ ਉਹਦੇ ਫਾਇਦੇ ਹੋ ਸਕਦੇ ਨੇ ਤੁਸੀਂ ਕੁਝ ਵੀ ਕਰੋਗੇ ਛੋਟੇ ਤੋਂ ਛੋਟਾ ਉਹਦਾ ਧਰਮ ਦੇ ਮਾਰਗ ਤੇ ਰਸਤਾ ਲਾਭ ਜ਼ਰੂਰ ਹੈ ਪਰ ਇਸ ਤਰ੍ਹਾਂ ਨਹੀਂ ਜਿੰਨਾ ਚਿਰ ਸਰੀਰ ਸ਼ਮੂਲੀਅਤ ਨਹੀਂ ਕਰਦਾ ਵਿੱਚ ਸਰੀਰ ਉੱਥੇ ਹਾਜ਼ਰ ਹੋਣਾ ਚਾਹੀਦਾ ਵਿੱਚ ਤਾਂ ਹੀ ਕਿਉਂਕਿ ਸਰੀਰ ਨਾਲ ਸੰਬੰਧਿਤ ਤੇ ਸਾਰਾ ਜੀਵਨ ਉਹ ਇਕੱਲਾ ਔਰ ਇੱਕ ਸਰੀਰ ਦਾ ਵਿਸ਼ਾ ਨਹੀਂ ਇਹ ਕਈ ਸਰੀਰਾਂ ਦਾ ਵਿਸ਼ਾ ਕੀ ਪਤਾ ਕਿਹੜਾ ਸਰੀਰ ਤੁਹਾਨੂੰ ਕੰਮ ਦੇ ਜਾਏ ਵਿੱਚ ਜਿਹਦੇ ਰਾਹੀਂ ਉਹ ਜਿਹੜਾ ਨਾਮ ਸ਼ਬਦ ਹੈ ਤੁਹਾਡੇ ਵਿੱਚ ਟ੍ਰਾਂਸਫਰ ਹੋਣਾ ਕਿਉਂਕਿ ਗੁਰੂ ਸਾਹਿਬ ਨੇ ਰੱਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਜੋਤ ਰੱਖ ਦਿੱਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਹਿ ਦਿੱਤਾ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਜਦੋਂ ਗੁਰਤਾ ਗੱਦੀ ਦਿੱਤੀ ਤੇ ਆਉਣ ਵਾਲੇ ਸਮੇਂ ਦਾ ਸਵਾਲ ਸੀ ਵੀ ਗੁਰੂ ਕੌਣ ਹੈ ਸਤਿਗੁਰਾਂ ਨੇ ਕਿਹਾ ਆਤਮਾ ਗ੍ਰੰਥ ਵਿੱਚ ਹੈ ਗੁਰੂ ਕੀ ਆਤਮਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਰੂਹਾਨੀ ਤਜਰਬਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਔਰ ਉਸ ਸ਼ਬਦ ਨੇ ਉਸ ਆਤਮਾ ਨੇ ਸਰੀਰ ਤੱਕ ਕਿਵੇਂ ਜਾਣਾ ਸਰੀਰ ਤੇ ਚਾਹੀਦਾ ਤੁਹਾਨੂੰ ਵੀ ਕਈ ਸੱਜਣ ਸਵਾਲ ਕਰਨਗੇ ਸਰੀਰ ਤੋਂ ਬਿਨਾਂ ਕਿਵੇਂ ਸਰੇਗਾ ਤੁਹਾਡਾ ਦੇਹਧਾਰੀ ਗੁਰੂਆਂ ਦੇ ਜਿਹੜੇ ਚੇਲੇ ਨੇ ਉਹ ਕਹਿਣਗੇ ਪਰ ਅਸੀਂ ਸ਼ਾਇਦ ਇਹਦੀ ਵਿਆਖਿਆ ਠੀਕ ਨਹੀਂ ਕਰ ਸਕਦੇ ਗੁਰਮੁਖ ਦੇ ਗੁਰਮਤ ਦੇ ਅੰਦਰ ਸਰੀਰ ਦਾ ਸਿਸਟਮ ਹੈ ਸਰੀਰ ਦਾ ਸਿਸਟਮ ਹੈ ਸਾਧ ਸੰਗਤ ਪੰਥ ਕਿਹਨੂੰ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਸਿੱਧੇ ਵੀ ਕਿਰਪਾ ਉਹਦੇ ਪੁਰਾਣੇ ਲੋਕਾਂ ਤੇ ਕਰ ਸਕਦੇ ਜਿਹੜੇ ਪੁਰਾਣੇ ਆ ਰਹੇ ਨੇ ਪਿੱਛੋਂ ਕੁਝ ਲੋਕ ਐਸੇ ਨੇ ਜਿਨ੍ਹਾਂ ਦਾ ਸਿੱਧਾ ਸੰਪਰਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ ਉਹਨਾਂ ਨੂੰ ਵਿੱਚ ਕਿਸੇ ਸਰੀਰ ਦੀ ਲੋੜ ਨਹੀਂ ਹੈ ਪਰ ਉਹ ਕਈ ਜਨਮਾਂ ਤੋਂ ਪਿੱਛੋਂ ਆ ਰਹੇ ਨੇ ਉਹ ਸਿੱਧਾ ਹੀ ਸੰਪਰਕ ਹੋ ਜਾਂਦਾ ਹੈ ਪਰ ਜਿਹੜੇ ਨਵੇਂ ਤੁਰੇ ਨੇ ਉਹਨਾਂ ਨੂੰ ਸਰੀਰ ਤੌਰ ਤੇ ਫਿਰ ਉਹਨਾਂ ਨੂੰ ਪੰਜਾਂ ਦੇ ਰਾਹੀਂ ਜਿਹੜਾ ਉਪਦੇਸ਼ ਮਿਲੇਗਾ ਫਿਰ ਉਹਨੂੰ ਸੰਗਤ ਵਿੱਚ ਕਮਾਉਣਾ ਪਏਗਾ ਸਰੀਰਾਂ ਦੇ ਵਿੱਚ ਇਹ ਸਰੀਰ ਦੀ ਸੰਗਤ ਹੈ ਜਿਹੜੀ ਸਾਧ ਸੰਗਤ ਹੈ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜਦੋਂ ਕਿਰਪਾ ਕਰਨੀ ਹੈ ਸੰਗਤ ਦੇ ਵਿੱਚ ਉਹ ਸਿੱਖ ਨੂੰ ਪਤਾ ਨਹੀਂ ਕਿ ਉਹ ਵਿੱਚ ਬੈਠੇ ਕਿਹੜੇ ਸਰੀਰ ਨੂੰ ਵਰਤ ਕੇ ਤੁਹਾਡੇ ਤੇ ਰਹਿਮਤ ਕਰਦੇ ਇਹ ਸ਼ਬਦ ਦੀ ਕਲਾ ਹੈ ਉਹਦੇ ਬਾਰੇ ਨਾ ਜਿਹਦੇ ਤੇ ਕਿਰਪਾ ਹੋਈ ਉਹ ਜਾਣਦਾ ਹੈ ਔਰ ਨਾ ਜਿਹਦੇ ਰਾਹੀਂ ਹੋਈ ਉਹ ਜਾਣਦਾ ਹੈ ਦੋਵੇਂ ਉੱਥੇ ਬੈਠੇ ਨੇ ਇਹਨੂੰ ਕਿਹਾ ਸਤਿਗੁਰਾਂ ਨੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਗੁਰਸਿੱਖਾਂ ਅੰਦਰ ਯਾਨੀ ਕਿ ਇਹ ਸਤਿਗੁਰੂ ਨੇ ਕਲਾ ਬਣਾ ਦਿੱਤੀ ਕਿਉਂਕਿ ਇਹ ਜਿਹੜਾ ਪਵਿੱਤਰ ਸਿਧਾਂਤ ਬਣਾਇਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਗੁਰਾਂ ਨੇ ਵੇਖਿਆ ਵੀ ਬਹੁਤ ਜਲਦੀ ਇਹ ਧਰਮ ਜਿਹੜੇ ਨੇ ਖੁਆਰ ਹੋ ਜਾਂਦੇ ਨੇ ਨਸ਼ਟ ਹੋ ਜਾਂਦੇ ਨੇ ਦੇਹਧਾਰੀ ਪਰੰਪਰਾਵਾਂ ਟੁੱਟ ਜਾਂਦੀਆਂ ਨੇ ਇੱਕ ਦੇ ਥਾਂ ਤੇ ਵੀਹ ਗੁਰੂ ਪੈਦਾ ਹੋ ਜਾਂਦੇ ਨੇ ਇਸ ਲਈ ਇੰਨਾ ਸੋਚ ਸਮਝ ਕੇ ਸਿਧਾਂਤ ਬਣਾਇਆ ਵੀ ਅੱਜ ਤੱਕ ਦੁਨੀਆਂ ਦਾ ਕੋਈ ਵੀ ਧਰਮ ਇਸ ਤਰ੍ਹਾਂ ਦਾ ਸਿਧਾਂਤ ਨਹੀਂ ਬਣਾ ਸਕੇ ਤਾਂ ਹੀ ਇਹਨੂੰ ਜੁਗੋ ਜੁਗ ਅਟੱਲ ਕਿਹਾ ਇਹਨੂੰ ਕੋਈ ਤੋੜ ਨਹੀਂ ਸਕਦਾ ਭਾਵੇਂ ਕਿੰਨੇ ਲੋਕ ਜਦੋਂ ਦਾ ਬਣਿਆ ਤੋੜਨ ਦਾ ਯਤਨ ਕਰ ਰਹੇ ਨੇ ਅੱਜ ਵੀ ਕਰ ਰਹੇ ਨੇ ਪਰ ਇਹ ਟੁੱਟੇਗਾ ਨਹੀਂ ਇਹ ਕਾਇਮ ਰਹੇਗਾ ਔਰ ਇਸ ਤਰ੍ਹਾਂ ਹੀ ਖਾਲਸ ਹਾਂ ਇਹ ਗੱਲ ਵੱਖਰੀ ਅਸੀਂ ਸੁਚੇਤ ਨਹੀਂ ਹਾਂ ਇਸ ਖਜ਼ਾਨੇ ਬਾਰੇ ਅਸੀਂ ਆਪਣੇ ਸਿਧਾਂਤ ਨੂੰ ਸਪਸ਼ਟ ਨਹੀਂ ਕਰ ਰਹੇ ਕਿ ਸਾਡਾ ਜਿਹੜਾ ਸੰਵਿਧਾਨ ਹੈ ਸ਼ਬਦ ਹੈ ਪਰ ਸ਼ਬਦ ਨੂੰ ਦਿਆਂ ਦੇ ਰਾਹੀਂ ਯਾਨੀ ਕਿ ਪੰਜ ਜਿਹੜੇ ਸਰੀਰ ਨੇ ਪੰਜ ਪਿਆਰਿਆਂ ਦੇ ਰਾਹੀਂ ਇਹ ਸਾਡਾ ਸੰਪੂਰਨ ਸਿਧਾਂਤ ਹੈ ਇਸ ਲਈ ਇਹ ਦੋਵੇਂ ਚੀਜ਼ਾਂ ਜਿੰਨਾ ਚਿਰ ਅਸੀਂ ਸਾਹਮਣੇ ਨਾ ਲਿਆਂਦੀਆਂ ਗੁਰੂ ਗ੍ਰੰਥ ਔਰ ਗੁਰੂ ਪੰਥ ਉਨ੍ਹਾਂ ਚਿਰ ਸਾਡਾ ਸੰਵਿਧਾਨ ਪੂਰਾ ਸਮਝ ਵਿੱਚ ਨਹੀਂ ਆਏਗਾ ਇਸ ਲਈ ਸਤ ਸੰਗਤ ਦਾ ਵਿਸ਼ਾ ਬੜਾ ਜ਼ਰੂਰੀ ਹੈ ਸਾਧ ਸੰਗਤ ਦੀ ਧੂੜ ਮੰਗੀ ਅੱਜ ਸਤਿਗੁਰਾਂ ਨੇ ਤੇ ਬੇਨਤੀ ਕਰ ਰਿਹਾ ਸਾਂ ਬਹੁਤ ਲੰਮਾ ਸਮਾਂ ਪਹਿਲਾਂ ਮਨੁੱਖ ਸੰਕਲਪ ਕਰਦਾ ਮੈਂ ਗੁਰੂ ਵੱਲ ਤੁਰਾਂ मैं बाणी पढ़ा, एक संकल्प चल रहा है, कर नहीं सकता सोच ही जाएगा, वो भी ठीक हालत है, वो सोचता रहेगा, अंदर बीज बनते रहेंगे, अंदर का वातावरण तैयार होता रहेगा, अचेत मन के अंदर दो मन ने विज्ञान ने भी लभे, गुरु ग्रंथ साहब जी ने पहला कह तलहील उन्हू कह थले वाला मन, मन का अद्धा हिस्सा जिदे अंदर नवा मनुख निर्माणित हुंदा रहिंदा बनता रहिंदा, उहदी सिरजना हुंदी रहिंदी, उहनू पता नहीं जिहड़ा असीं बाहरों हुण वेख रहे हां, सोच रहे हां, सुन रहे हां, उहदा अज साडे ते असर नहीं, उह साडे वाला थले वाला जिहड़ा मन है ना अद्धा हिस्सा, जिहनू गुरु नानक साहिब कहिंदे रत्ता सच नाम तलहील सो गुरु परमल कही है, उह अंदरला हिस्सा जिहड़ा असीं बाहरों संगत कर रहे हां किसे चीज दी, उहनू नालों नाल उह अंदर खिच के साडा अगला आउण वाला नवा सुभा तैयार कर रहा है, आने वाले समय में उस तरह का सुभाव हो जाएगा जिवें दी असीं संगत कर रहे हैं, जिवें दा असीं वेख रहे हैं, जिवें दा सुन रहे हैं, जिवें दे लोकां दे नाल साडा बहन कानून है, वह सारिया चीजा बीज के रूप दे विच साडा अंतिशकरण का थले वाला हिस्सा जिहड़ा अद्धा हिस्सा मन का जिन्हों अचेत मन कहा गया है वह फड़ के अंदर लैके जा रहा है, साडा नवा स्वरूप बना रहा है, अंदरों नवा सुभाव तैयार कर रहा है, इसलिए वह जिहड़ा सोचना है ना शुभ सोचना एक चंगी गल है, शुभ चिंतन करना उहदा नाल साडे अंदर एक थां बनेगी, ते एक दिन जदों वह पूरी तरह सोच पूरी हो गई ते मनुख फिर संगत वल तुरेगा, गुरु वल आएगा, उहदे तों बाद फिर सुनेगा नहीं सिर्फ बैठेगा, उहदी समझ विच भी नहीं आएगा, कदी चला भी जाएगा, कदी होर कई तरीके उहदे जीवन विच वापरनगे ते उहदे तों सुनिया नहीं जाएगा, विच विच उह बेचैन भी हो जाएगा, दुखी भी होएगा, होर कई साधन उहनू तोड़ भी देणगे, शंका भी पैदा हो सकता है, कई कुछ आ सकता है, इहनू कहिंदे ने शैतान, ईसाइयां ने इहनू शैतान कहा, पूर्व वालिया ने इहनू कलयुग कहा, जिहड़ा कि मन नू शंकियां विच पाउंदा है वी इहदे विचों की मिलेगा तैनू। ईसा मसीह ने अखीर विच 40 दिन जदों एक पर्वत दे उत्ते बैठ के कुछ ध्यान लाया सी, नवा खोज कीती सी, तां उस वक्त जदों बिल्कुल नेड़े आ गए, थोड़े दिन बचे उन्हां दी साधना दे, ते उत्थे शैतान प्रगट हो गया जिन्हों कलयुग कहा, उन्हें कहा भी तू किहदा नाम जप रहा, कहन लगे गॉड खुदा जिन्हों कहिंदे परमात्मा दा, शैतान यानी कि मन दा ओ हिस्सा जिहड़ा गलत कर्मा करके अंदर मन नूं अशर्धक करदा, दुविधा विच पाउंदा, वह सामने आ गया, प्रगट हो गया। उन्हें कहा कोई परमात्मा हुंदा है? ये तो एवें गल्लां ने, कुछ लोगों ने भरमाया होया लोगों, कोई परमात्मा नहीं है, कोई है भी कि नहीं, इहदे बारे जानना भी। ईसा ने कहा भी मैं समझना भी परमात्मा है, मेरी पकड़ विच नहीं आ रहा, मेरी उतों तक पहुंच नहीं है। ते उस शैतान ने कहा भी जे परमात्मा है ते तू इस पहाड़ तो छाल मार ते वह तेनू बचा लेगा, यह 100 फुट उचा पहाड़ सी, ये तो छाल मार दे अगे होगा तेनू वो गोद में उठा लेगा, तेनू चोट नहीं लगेगी, जे तो होया तो तेनू बचाएगा, जे ना होया ते तेनू चोटा लगनगी। उहदा मतलब सी उहदे मन नू उखेड़ना, वो कर्म सी एक, ये सामने प्रगट होगा, जदों भी कोई धर्म कमाएगा उहदे कर्म उहदे सामने प्रगट होणगे, बेविश्वासी विच शंके पैदा होणगे, अंदरों विचारां पैदा होणगी। पर उह ऐसी थां ते जा चुके सन, एक दुनिया ऐसी है जिहदे सामने भावें कलयुग आ जाए उहदे विचों भी ज्ञान प्रगट कर लैंदा, ज्ञान खंड विच चला गया सी, जो पिछे आपां जपजी साहिब विच व्याख्या कीती, ज्ञान खंड जिहनूं कहिंदे। ईसा ने कहा भी गल तेरी ठीक है, परमात्मा थले होएगा, मेनू बचाएगा, कहन लगे फिर जल्दी तेनू छाल मारनी चाहिए। उन्हें कहा भी तेनू पता नहीं एक प्रेम दी दुनिया दा नेम है, केड़ा नेम? इश्क दे रस्ते विच एक बड़ा वड्डा नेम है, वो केड़ा है? वो ए है भी एक प्रेमी दूजे प्रेमी ते बेविश्वासी नहीं करदा भी वो मेरा कम करेगा जां नहीं, ये प्रेम दा नेम है कि जेड़ा प्रेमी है वह जिदे नाल प्रेम कर रहा है उहदे उत्ते शंका नहीं करदा भी वह मैनू बचाएगा कि नहीं बचाएगा, जे वह शंका कर गया तो प्रेम टुट गया। इस करके मैं जे ये ਛਾਲ ਮਾਰੀ ਤਾਂ ਇਹਦਾ ਮਤਲਬ ਹੋਏਗਾ ਮੈਨੂੰ ਪਰਮਾਤਮਾ ਤੇ ਸ਼ੱਕ ਹੈ ਵੀ ਬਚਾਏਗਾ ਕਿ ਨਹੀਂ, ਇਸ ਕਰਕੇ ਮੈਂ ਛਾਲ ਨਹੀਂ ਮਾਰਾਂਗਾ। ਮੈਨੂੰ ਪਹਿਲਾਂ ਵਿਸ਼ਵਾਸ ਸੀ ਉਹ ਬਚਾਏਗਾ, ਛਾਲ ਤੇ ਤਾਂ ਮਾਰਾਂ ਜੇ ਮੈਨੂੰ ਟੈਸਟ ਕਰਨਾ ਹੋਵੇ ਤਾਂ। ਇਹ ਟੈਸਟ ਕਰਨਾ ਤੇ ਅਧੂਰਾਪਣ ਹੈ, ਮੈਂ ਉਹਦੀ ਪ੍ਰੀਖਿਆ ਨਹੀਂ ਲਵਾਂਗਾ। ਪ੍ਰੀਖਿਆ ਉਹ ਲੈਂਦੇ ਨੇ ਜਿੱਥੇ ਵਪਾਰ ਹੁੰਦਾ, ਪ੍ਰੀਖਿਆ ਤਾਂ ਉੱਥੇ ਲਈ ਜਾਂਦੀ ਹੈ। ਇਸ ਲਈ ਮੈਂ ਨਹੀਂ ਪ੍ਰੀਖਿਆ ਲਵਾਂਗਾ, ਮੈਨੂੰ ਪਤਾ ਹੈ ਉਹ ਬਚਾਏਗਾ, ਇਸ ਲਈ ਬਚਾ ਹੀ ਲਏਗਾ। ਤੇ ਛਾਲ ਮਾਰ ਕੇ ਕਰਨੇ ਕੀ ਹੈ, ਪਹਿਲਾਂ ਹੀ ਮੈਨੂੰ ਪਤਾ ਹੈ। ਕਲਯੁਗ ਉੱਥੇ ਹਾਰ ਗਿਆ, ਸ਼ੈਤਾਨ ਨੇ ਮੱਥਾ ਟੇਕ ਦਿੱਤਾ, ਕਹਿਣ ਲੱਗਾ ਹੁਣ ਮੈਂ ਤੈਨੂੰ ਨਹੀਂ ਰੋਕ ਸਕਦਾ, ਕਿਉਂਕਿ ਪ੍ਰੇਮ ਦਾ ਅੰਤ ਆ ਗਿਆ ਜਿੱਥੇ ਸ਼ੰਕਾ ਪੈਦਾ ਨਹੀਂ ਹੁੰਦਾ, ਜਿੱਥੇ ਇਹ ਨਹੀਂ ਹੁੰਦਾ ਕਿ ਅਰਦਾਸ ਕੀਤੀ ਕਰੇਗਾ ਜਾਂ ਨਹੀਂ ਕਰੇਗਾ, ਉਹਦਾ ਕੋਈ ਵਾਸਤਾ ਨਹੀਂ ਹੈ। ਉਹ ਨਾ ਕਰਨ ਵਿੱਚ ਵੀ ਉਹ ਸਭ ਕੁਝ ਸੋਚਦਾ ਵੀ ਹੋ ਰਿਹਾ। ਇਸ ਕਰਕੇ ਇਹ ਦੂਜੀ ਦਸ਼ਾ ਪ੍ਰੇਮ ਦਾ ਸ਼ਰਧਾ ਦਾ ਪੈਦਾ ਹੋ ਜਾਣਾ। ਤੇ ਸਤਿਗੁਰੂ ਅੱਜ ਕਹਿ ਰਹੇ ਨੇ ਇਹ ਜਿਹੜੀ ਥਾਂ ਹੈ, ਜਿਹੜੀ ਗੁਰੂ ਕੀ ਸੰਗਤ ਹੈ, ਇਹਦੇ ਜਿਹੜੇ ਵੇਵਜ ਨੇ, ਜਿਹੜੀ ਧੂੜ ਹੈ, ਇਹ ਜਿਹੜਾ ਸਪੇਸ ਹੈ, ਇਹ ਮਨੁੱਖ ਦੇ ਮਾਇੰਡ ਨੂੰ, ਮਨ ਨੂੰ ਸਵੱਛ ਕਰਦਾ, ਵਾਸ਼ ਕਰਦਾ, ਧੋਂਦਾ। ਪੁਰਾਣੇ ਵਿਚਾਰਾਂ ਨੂੰ ਅੰਦਰੋਂ ਤੋੜੀ ਜਾ ਰਿਹਾ, ਸਾਨੂੰ ਪਤਾ ਨਹੀਂ ਲੱਗ ਰਿਹਾ। ਉਹ ਅੰਤਿਸ਼ ਕਰਨ ਦੇ ਵਿੱਚ ਇੱਕ ਨਵਾਂਪਣ ਆ ਰਿਹਾ, ਜੀਵਨ ਦੇ ਵਿੱਚ ਸੋਝੀ ਪੈਦਾ ਹੋ ਰਹੀ ਹੈ। ਔਰ ਸਮਾਂ ਆਵੇਗਾ, ਅਗਲੀ ਅਵਸਥਾ ਹੋਰ ਉੱਚੀ ਹੋਵੇਗੀ, ਉਹਦੇ ਵਿੱਚ ਫਰਕ ਪੈ ਜਾਏਗਾ, ਉਹਦੇ ਵਿੱਚ ਵਡੱਪਣ ਆ ਜਾਏਗਾ, ਉਮਰ ਵੱਧ ਜਾਏਗੀ ਅੰਦਰ ਦੀ। ਇਸ ਤਰ੍ਹਾਂ ਸਹਿਜੇ ਸਹਿਜੇ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਔਰ ਸਤ ਸੰਗਤ ਤੇ ਬਹੁਤ ਜ਼ੋਰ ਦਿੱਤਾ, ਕਿਉਂਕਿ ਸਤ ਸੰਗਤ ਐਸੀ ਚੀਜ਼ ਹੈ ਜਿਸ ਥਾਂ ਦੇ ਉੱਤੇ ਮਨੁੱਖ ਨੂੰ ਕੁਝ ਵੀ ਨਾ ਆਉਂਦਾ ਹੋਵੇ, ਕੋਈ ਕਲਨਾ ਨਹੀਂ, ਕੋਈ ਜਪ ਨਹੀਂ, ਕੋਈ ਤਪ ਨਹੀਂ, ਕੋਈ ਕੁਝ ਨਹੀਂ ਕਰ ਸਕਦਾ, ਉਹ ਕੇਵਲ ਸਤਸੰਗ ਹੀ ਬਣ ਜਾਏ ਤੇ ਸਤਸੰਗ ਉਹਨੂੰ ਇਹ ਠੀਕ ਹੈ। ਇਹ ਸਹਿਜ ਦਾ ਰਸਤਾ ਤੇ ਸਮਾਂ ਜ਼ਿਆਦਾ ਲੈਣ ਵਾਲਾ ਹੈ, ਪਰ ਮਨੁੱਖ ਨੂੰ ਇਹ ਬੜਾ ਰਾਸ ਆਉਂਦਾ ਹੈ ਔਰ ਮਨੁੱਖ ਜਲਦੀ ਇਹਦੇ ਵਿੱਚ ਆਪਣੇ ਰਾਹ ਤੇ ਅੱਗੇ ਵੱਧ ਜਾਂਦਾ ਹੈ। ਦੂਸਰੇ ਜਿੰਨੇ ਰਸਤੇ ਨੇ ਉਹ ਕਾਲ ਵਾਲੇ ਨੇ, ਉਹ ਆਪਣੇ ਤੌਰ ਤੇ ਪਰਮਾਤਮਾ ਨੂੰ ਖੋਣ ਵਾਸਤੇ। ਇਸ ਕਰਕੇ ਹਜ਼ੂਰ ਨੇ ਅੱਜ ਦੇ ਬਚਨ ਵਿੱਚ ਗੁਰਸਿੱਖੀ ਦਾ ਇੱਕ ਬਹੁਤ ਵੱਡਾ ਕਨਸੈਪਟ ਕਿਹਾ, ਜਿਹਨੂੰ ਕਿਹਾ ਹੈ ਸਾਧੂਆਂ ਦੀ ਧੂੜ। ਦਾਨ ਮਹਿੰਦਾ ਤਲੀ ਖਾਕ, ਇੱਕ ਦਾਨ ਮੈਨੂੰ ਦੇ, ਇੱਕ ਕਿਰਪਾ ਮੇਰੇ ਤੇ ਕਰ। ਮਹਿੰਦਾ ਦਾ ਅਰਥ ਹੈ ਮੇਰਾ, ਤਲੀ ਤਲੀ ਦਾ ਅਰਥ ਹੈ ਪੈਰ ਦੀਆਂ ਤਲੀਆਂ, ਖਾਕ ਦਾ ਅਰਥ ਹੈ ਮਿੱਟੀ, ਕਿਉਂਕਿ ਜਿਹੜੇ ਪੈਰ ਨੇ ਸਾਰੇ ਸਰੀਰ ਦੀ ਸ਼ਕਤੀ ਮਨੁੱਖ ਦੇ ਪੈਰਾਂ ਵਿੱਚ ਦੱਸੀ ਗਈ ਹੈ। ਤੁਸੀਂ ਗੁਰਬਾਣੀ ਪੜ੍ਹ ਕੇ ਵੇਖੋ, ਕਬੀਰ ਸਾਹਿਬ ਇੱਕ ਸਲੋਕ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਮੇਰੇ ਸਰੀਰ ਦੀ ਜਿਹੜੀ ਖੱਲ ਹੈ ਨਾ, ਇਹਦੀ ਜੁੱਤੀ ਬਣਾ ਕੇ ਮੈਂ ਉਸ ਮਨੁੱਖ ਦੇ ਪੈਰਾਂ ਵਿੱਚ ਪਵਾ ਦਿਆਂ ਜਿਹੜਾ ਸੁਪਨੇ ਵਿੱਚ ਵਾਹਿਗੁਰੂ ਦਾ ਨਾਮ ਜਪਦਾ। ਇਹ ਸ਼ਬਦ ਉਹਨਾਂ ਨੇ ਕਿਹਾ, ਉਹਦਾ ਕੀ ਕਾਰਨ ਹੈ? ਖਾਸ ਕਰਕੇ ਕਬੀਰ ਸਾਹਿਬ ਬਹੁਤ ਵੱਡੇ ਵਿਗਿਆਨਕ ਤੇ ਕ੍ਰਾਂਤੀਕਾਰੀ ਭਗਤ ਨੇ, ਉਹਨਾਂ ਦੇ ਬਚਨ ਨੇ ਸਲੋਕਾਂ ਦੇ ਅੰਦਰ, ਇਸ ਤਰ੍ਹਾਂ ਦੇ ਉਹਨਾਂ ਦੇ ਵਿਚਾਰ ਉਹਨਾਂ ਨੇ ਪ੍ਰਗਟ ਕੀਤੇ। ਕਹਿਣ ਲੱਗੇ, ਸੁਪਨੇ ਹੂੰ ਬਰੜਾਏ ਕੈ ਜਿਹੇ ਮੁੱਖ ਨਿਕਸੈ ਰਾਮ। ਬਰੜਾਉਣ ਦਾ ਮਤਲਬ ਹੁੰਦਾ ਜਿਵੇਂ ਕਈ ਵਾਰੀ ਆਦਮੀ ਰਾਤ ਨੂੰ ਬਰੜਾ ਕੇ ਕੁਝ ਗੱਲਾਂ ਕਰਦਾ ਸੁਪਨੇ ਵਿੱਚ, ਦਿਨੇ ਜਿਹੜੇ ਕੰਮ ਨੂੰ ਕਰਦਾ ਉਹ ਹੀ ਪਰਤ ਕੇ ਰਾਤ ਨੂੰ ਕਰਦਾ। ਸੁਪਨੇ ਹੂੰ ਬਰੜਾਏ ਕੈ ਜੇ ਮੁੱਖ ਨਿਕਸੈ ਰਾਮ, ਤਾਂ ਕਿ ਪਗ ਕੀ ਪਨ ਹੀ, ਪਗ ਕਹਿੰਦੇ ਨੇ ਪੈਰ ਨੂੰ, ਪਨ ਹੀ ਕਹਿੰਦੇ ਨੇ ਜੁੱਤੀ ਨੂੰ, ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਮੈਂ ਆਪਣੇ ਸਰੀਰ ਦੇ ਚਮ ਦੀਆਂ ਜੁੱਤੀਆਂ ਬਣਵਾ ਕੇ ਉਸ ਮਨੁੱਖ ਦੇ ਪੈਰੀ ਪਵਾ ਦਿਆਂ, ਕਿਉਂਕਿ ਉਹਦੇ ਪੈਰਾਂ ਵਿੱਚ ਬੜੀ ਬਰਕਤ ਹੈ, ਉਹਦੇ ਪੈਰਾਂ ਵਿੱਚ ਬੜੀ ਸ਼ਕਤੀ ਹੈ। ਇਸ ਲਈ ਨੌਵੇਂ ਪਾਤਸ਼ਾਹ ਤੱਕ ਚਰਨ ਪੌਲ ਦੀ ਮਰਿਆਦਾ ਚੱਲਦੀ ਰਹੀ, ਗੁਰੂ ਕੇ ਚਰਨ ਧੋ ਕੇ ਪੀਣਾ, ਇਹ ਸ਼ੁਰੂ ਵਿੱਚ ਚੱਲਦਾ ਰਿਹਾ। ਇਹ ਤਰੀਕਾ ਸੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਪਰ ਬਾਅਦ ਵਿੱਚ, ਕਿਉਂਕਿ ਮੈਂ ਪਹਿਲਾਂ ਕਹਿ ਚੁੱਕਾ, ਕਲਗੀਧਰ ਪਾਤਸ਼ਾਹ ਜੀ ਨੇ ਇਹਨੂੰ ਤਬਦੀਲ ਤਾਂ ਕੀਤਾ ਕਿ ਇਹ ਪੰਥ ਲੰਮਾ ਚੱਲੇ, ਸਰੀਰਕ ਮਰਿਆਦਾ ਬੰਦ ਕੀਤੀ, ਪਰ ਇੱਕ ਤਰੀਕਾ ਰੱਖਿਆ। ਅੱਜ ਤਾਂ ਹੁਣ ਇਹ ਚੀਜ਼ਾਂ ਅਲੋਪ ਹੋ ਗਈਆਂ, ਨਵੇਂ ਨਵੇਂ ਵਿਦਵਾਨ ਪੈਦਾ ਹੋਏ ਸਮੇਂ ਦੇ ਤੌਰ ਤੇ। ਪੁਰਾਣੇ ਸਮੇਂ ਵਿੱਚ ਪੰਜ ਸਿੱਖਾਂ ਨੂੰ, ਪੰਜ ਗੁਰੂ ਕੇ ਪਿਆਰਿਆਂ ਨੂੰ, ਲੋਕ ਜਿਹੜੇ ਨੇ ਪੁਰਾਣੇ ਜਿਨ੍ਹਾਂ ਨੂੰ ਪਤਾ ਸੀ ਸਿੱਖੀ ਕੀ ਹੁੰਦੀ ਹੈ, क्योंकि वह सीने पसीने आ रही थी परिवारों के विच ਉਹ ਪੰਜ ਸਿੰਘਾਂ ਨੂੰ ਉਹਨਾਂ ਦੇ ਚਰਨ ਧੋ ਕੇ ਨਾ ਉਹ ਜਿਹੜਾ ਜਲ ਹੈ ਉਹਨੂੰ ਘਰ ਵਿਚ ਛਿੜਕਿਆ ਕਰਦੇ ਸਨ। ਹੁਣ ਅੱਜ ਦਾ ਤੇ ਗਿਆਨ ਇਹ ਕਹਿੰਦਾ ਵੀ ਪਾਣੀ ਆ ਸਰੋਵਰਾਂ ਦੇ ਥਾਂ ਤੇ ਇਹ ਸਰੋਵਰ ਚਾਹੀਦੇ ਨੇ, ਕਈ ਸੱਜਣ ਇਸ ਤਰ੍ਹਾਂ ਦੇ ਵੀ ਪੈਦਾ ਹੋ ਗਏ, ਉਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਕੀ ਹੈ ਵੀ ਇਹ ਪਾਣੀ ਕਿਹੜੀ ਚੀਜ਼ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦੁਆਲੇ ਸਰੋਵਰ ਕਿਉਂ ਬਣਵਾਇਆ ਇਹਦਾ ਵਿਗਿਆਨ ਕਹਿ ਰਿਹਾ ਤੇ ਅੱਜਕਲ ਤਾਂ ਬਹੁਤ ਇਹਦੇ ਤੇ ਖੋਜ ਹੋ ਚੁੱਕੀ ਹੈ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਦੁਨੀਆਂ ਦੇ ਵਿਚ ਦੋ ਚੀਜ਼ਾਂ ਹਰ ਇਕ ਚੀਜ਼ ਨੂੰ ਆਪਣੇ ਵੱਲ ਸਭ ਤੋਂ ਜ਼ਿਆਦਾ ਖਿੱਚਦੀਆਂ ਨੇ, ਇਕ ਮਿੱਟੀ ਤੇ ਇਕ ਪਾਣੀ। ਜਿਵੇਂ ਦਾ ਵਿਅਕਤੀ ਉਥੇ ਬਹਿੰਦਾ ਉਸ ਮਿੱਟੀ ਤੇ ਔਰ ਉਸ ਪਾਣੀ ਤੇ ਉਹਦਾ ਬੜਾ ਪ੍ਰਭਾਵ ਪੈਂਦਾ। ਜਿਹੜੇ ਸ਼ਬਦ ਦੇ ਵੇਵਜ ਨੇ ਪਾਣੀ ਉਹਨੂੰ ਬਹੁਤ ਆਪਣੇ ਵੱਲ ਖਿੱਚਦਾ। ਇਸ ਲਈ ਇਕ ਪੁਰਾਣੀ ਕਹਾਵਤ ਏ, ਜਿਸ ਥਾਂ ਤੇ ਕਹਿੰਦੇ ਨੇ ਕਲ ਕਲੇਸ਼ ਹੋਵੇ ਨਾ, ਪੁਰਾਣਾ ਇਕ ਮੁਹਾਵਰਾ ਹੈ, ਜਿੱਥੇ ਕਲਾ ਕਲੰਦਰ ਵਸੇ ਉਥੇ ਘੜਿਓ ਪਾਣੀ ਨਸੇ, ਪਾਣੀ ਘਟ ਜਾਂਦਾ ਸੁੱਕ ਜਾਂਦਾ। ਉਹ ਇਕ ਕਾਰਨ ਹੈ, ਇਕ ਵਿਗਿਆਨ ਹੈ ਉਹਦੇ ਵਿਚ, ਕਿਉਂਕਿ ਪਾਣੀ ਸਭ ਤੋਂ ਸੰਵੇਦਨਸ਼ੀਲ ਹੈ, ਸਾਰਿਆਂ ਤੋਂ ਜ਼ਿਆਦਾ ਉਹ ਹਰ ਇਕ ਚੀਜ਼ ਨੂੰ ਆਪਣੇ ਵੱਲ ਖਿੱਚਦਾ। ਇਸ ਕਰਕੇ ਇਹ ਜਿਹੜੇ ਗੁਰੂ ਸਾਹਿਬ ਨੇ ਸਰੋਵਰ ਬਣਾਏ ਨੇ ਇਹ ਕੋਈ ਮਨਮਤ ਨਹੀਂ ਤੇ ਨਾ ਕੋਈ ਅੰਧ ਵਿਸ਼ਵਾਸ ਹੈ। ਹਾਂ, ਇਹ ਗੱਲ ਕਹੀ ਗੁਰੂ ਸਾਹਿਬ ਨੇ, ਵਿਗਿਆਨਕ ਤੇ ਗਿਆਨ ਨਾਲ ਜੋੜਿਆ ਸਿੱਖ ਨੂੰ ਇਹ ਸ਼ਬਦ ਕਹਿ, ਉਹ ਇਕ ਸਹਾਰਾ ਹੈ ਸਰੋਵਰ ਵਿਚ ਇਸ਼ਨਾਨ ਕਰਨਾ। ਸਰੋਵਰ ਵਿਚ ਇਸ਼ਨਾਨ ਕਰਨਾ ਤੈਨੂੰ ਥੋੜਾ ਜਿਹਾ ਜੈਕ ਕਰੇਗਾ, ਅੱਗੇ ਲੈ ਕੇ ਜਾਏਗਾ, ਸਲਫ ਕਰੇਗਾ, ਅੱਗੇ ਤੂੰ ਸ਼ਬਦ ਨਾਲ ਜੁੜਨਾ, ਗੁਰਬਾਣੀ ਨਾਲ, ਸਰੋਵਰ ਤੱਕ ਸੀਮਤ ਨਹੀਂ ਰਹਿਣਾ। ਜੇ ਤੂੰ ਉਥੇ ਰੁਕ ਗਿਆ ਫਿਰ ਮਨਮਤ ਹੋ ਜਾਏਗੀ, ਫਿਰ ਤੂੰ ਉਥੇ ਰੁਕ ਗਿਆ ਫਿਰ ਇਸ਼ਨਾਨ ਕਰਨਾ ਉਹ ਸੰਸਾਰ ਵਾਲਾ ਰਹਿ ਜਾਏਗਾ ਵੀ ਸ਼ਬਦ ਨਾਲ ਸਾਂਝ ਨਹੀਂ, ਗੁਰਬਾਣੀ ਸੁਣਨੀ ਨਹੀਂ ਹੈ, ਗੁਰੂ ਕੀ ਮਤ ਧਾਰਨ ਕਰਨੀ ਨਹੀਂ, ਫਿਰ ਨਹੀਂ ਹੋਏਗਾ। ਪਰ ਉਹ ਪਹਿਲਾ ਇਕ ਸਲਫ ਹੈ, ਇਹ ਗੁਰੂ ਦੀਆਂ ਜੁਗਤਾਂ ਨੇ। ਜਿਵੇਂ ਇਕ ਕਿਸੇ ਮਰੀਜ਼ ਨੂੰ ਬੁਖਾਰ ਬਹੁਤ ਜ਼ਿਆਦਾ ਚਲਾ ਜਾਏ, 106-107 ਤੱਕ ਵੀ ਚਲਾ ਜਾਂਦਾ ਹੈ, ਤਾਂ ਉਸ ਹਾਲਾਤ ਦੇ ਵਿਚ ਜਿਹੜੇ ਸਿਆਣੇ ਡਾਕਟਰ ਨੇ ਉਹ ਤੇਜ਼ ਦਵਾਈ ਨਹੀਂ ਦਿੰਦੇ, ਕਿਉਂਕਿ ਉਹਦਾ ਖਤਰਾ ਹੈ ਉਸ ਹਾਲਾਤ ਦੇ ਵਿਚ। ਉਹਨੂੰ ਪਹਿਲਾਂ ਬਿਲਕੁਲ ਹਲਕੀ ਦਵਾਈ, ਯਾਨੀ ਕਿ ਉਹਦੇ ਸਿਰ ਵਿਚ ਪਾਣੀ ਪਾ ਕੇ ਉਹਨੂੰ ਥੋੜਾ ਜਿਹਾ ਘੱਟ ਕਰਨ ਤੋਂ ਬਾਅਦ ਉਹ ਦਵਾਈ ਦੇਗਾ। ਸਰੋਵਰ ਦਾ ਕੀ ਮਤਲਬ ਹੈ, ਇਹਨਾਂ ਚੀਜ਼ਾਂ ਦਾ ਕੀ ਮਤਲਬ ਹੈ, ਸੇਵਾ ਕਰ, ਸਰੋਵਰ ਵਿਚ ਇਸ਼ਨਾਨ ਕਰ, ਗੁਰਦੁਆਰਿਆਂ ਦੇ ਦਰਸ਼ਨ ਕਰ, ਇਹਦਾ ਕੀ ਭਾਵ ਹੈ? ਇਹਦਾ ਭਾਵ ਹੈ ਵੀ ਜਿਹੜਾ ਅੰਦਰ ਬੰਦੇ ਦੇ ਪਦਾਰਥਵਾਦ ਦਾ ਤਾਪ ਚੜਿਆ ਹੋਇਆ ਹੱਦ ਤੋਂ ਜ਼ਿਆਦਾ ਹੈ, ਸਿੱਧਾ ਨਹੀਂ ਉਤਰੇਗਾ, ਉਹਦੇ ਵਾਸਤੇ ਪਹਿਲਾਂ ਛੋਟੇ ਸਾਧਨ ਵਰਤਣੇ ਪੈਣਗੇ। ਇਹ ਤਾਂ ਬਣਾਇਆ ਜਿਹੜੇ ਲੋਕ ਜਾਂਦੇ ਨੇ ਸ਼ੁਰੂ ਵਿਚ ਉਹਨਾਂ ਵਾਸਤੇ। ਇਸ ਕਰਕੇ ਚੀਜ਼ਾਂ ਨਹੀਂ ਬਣਾਈਆਂ ਤੇ ਸਾਨੂੰ ਗੁਰੂ ਕਿਰਪਾ ਕਰੇ ਮਤ ਆ ਜਾਏ ਵੀ ਹੋਰ ਕੋਈ ਕੰਮ ਖੋਲ ਲਈਏ। ਆਪਾਂ ਦੁਨੀਆਂ ਵਿਚ ਬੜੇ ਕੰਮ ਨੇ, ਗੁਰੂ ਬਾਰੇ ਲਿਖਣਾ ਬਹੁਤ ਸੋਚ ਸਮਝ ਕੇ ਕਹਿਣਾ ਚਾਹੀਦਾ। ਇਹਦੇ ਵਿਚ ਬਹੁਤ ਸਾਰੇ ਲੋਕ ਜੁੜ ਵੀ ਸਕਦੇ ਨੇ, ਟੁੱਟ ਸਕਦੇ ਨੇ, ਨੁਕਸਾਨ ਹੋ ਸਕਦਾ ਬੜੀ ਲੰਬੀ ਮਰਿਆਦਾ ਦਾ। ਇਸ ਕਰਕੇ ਇਹ ਪੈਰਾਂ ਦੀ ਜਿਹੜੀ ਪ੍ਰਕਿਰਿਆ ਹੈ ਔਰ ਰਹਿਤਨਾਮਿਆਂ ਵਿਚ ਸਪਸ਼ਟ ਲਿਖਿਆ, ਉਹ ਕੱਲੇ ਪੈਰਾਂ ਦੀ ਗੱਲ ਨਹੀਂ ਕਰਦੇ, ਰਹਿਤਨਾਮਿਆਂ ਦੇ ਲਫ਼ਜ਼ ਨੇ ਕਿ ਜਿੱਥੇ ਬਾਣੀ ਪੜਨ ਵਾਲਾ ਮਨੁੱਖ ਜਦੋਂ ਕੇਸੀ ਇਸ਼ਨਾਨ ਕਰਦਾ, ਸਰੀਰ ਦਾ ਸਾਰਾ ਕੁਝ ਲਿਖਿਆ ਗੁਰੂ ਸਾਹਿਬ, ਜਦੋਂ ਕੇਸੀ ਇਸ਼ਨਾਨ ਕਰਕੇ ਤੁਰਦਾ ਹੈ ਜਾਂ ਕਿਤੇ ਬਹਿੰਦਾ ਹੈ, ਜਿਹੜਾ ਮਨੁੱਖ ਨਿਤਨੇਮੀ ਹੈ, ਸਿਮਰਨ ਕਰਦਾ, ਗੁਰੂ ਕੀ ਮਤ ਧਾਰਨ ਕੀਤੀ ਜਿਸ ਨੇ, ਉਹ ਕੋਈ ਵੀ ਮਨੁੱਖ ਹੈ, ਇਸਤਰੀ ਹੈ, ਕੋਈ ਵੀ ਹੋ ਸਕਦਾ ਹੈ, ਉਹਦੇ ਬਾਰੇ ਲਿਖਿਆ ਗਿਆ ਕਿ ਜਿੱਥੇ ਸਿੰਘਾਂ ਦੇ ਸੀਸ ਦਾ ਪਾਣੀ ਡਿੱਗੇ, ਉਹ ਕੇਸਾਂ ਦੇ ਨਾਲ ਜਦੋਂ ਕੇਸੀ ਇਸ਼ਨਾਨ ਕਰਦਾ ਨਾ, ਤੇ ਪਾਣੀ ਜਿਹੜਾ ਹੈ ਉਹ ਸਕਿਨ ਨੂੰ ਛੂਹ ਕੇ ਸੀਸ ਸਿਰ ਦੇ ਨਾਲੋਂ ਤੇ ਕੇਸਾਂ ਦੇ ਰਾਹੀਂ ਛੋਟੀਆਂ ਛੋਟੀਆਂ ਬੂੰਦਾਂ ਬਣ ਕੇ ਧਰਤੀ ਤੇ ਡਿੱਗਦੀਆਂ ਨੇ। ਉਥੇ ਲਿਖੇ ਮਿਲਦੇ ਨੇ ਅੱਖਰ ਕਿ ਜਿੱਥੇ ਸਿੰਘਾਂ ਦੇ ਸੀਸ ਦਾ ਪਾਣੀ ਡਿੱਗੇ, ਉਥੇ ਰਿੱਧੀਆਂ ਸਿੱਧੀਆਂ ਪੈਦਾ ਹੋਣ ਉਸ ਥਾਂ ਦੇ ਉੱਤੇ, ਉਹਦੇ ਵਿਚ ਇੰਨੀ ਬਰਕਤ ਹੈ। ਇਸ ਲਈ ਪੈਰਾਂ ਦੇ ਸੰਬੰਧ ਵਿਚ ਸਤਿਗੁਰਾਂ ਨੇ ਕਿਹਾ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ। ਸਤਿਗੁਰਾਂ ਨੇ ਸਪਸ਼ਟ ਬਚਨ ਕਹੇ ਨੇ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਉਹਦੀ ਖੋਜ ਕੀਤੀ, ਉਹਨੂੰ ਲੱਭਿਆ, ਇਸ ਦੁਨੀਆਂ ਵਿਚ ਸਾਰੀਆਂ ਥਾਵਾਂ ਇਕੋ ਜਿਹੀਆਂ ਨਹੀਂ, ਕੁਝ ਥਾਵਾਂ ਵਿਸ਼ੇਸ਼ ਨੇ, ਕੁਝ ਥਾਵਾਂ ਖਾਸ ਨੇ, ਉਨ੍ਹਾਂ ਦੇ ਵਿਚ ਕੁਝ ਹੈ। ਇਸ ਲਈ ਕਈ ਥਾਵਾਂ ਤੇ ਮਨ ਜ਼ਿਆਦਾ ਇਕਾਗਰ ਹੋਏਗਾ, ਕਈ ਥਾਵਾਂ ਤੇ ਨਹੀਂ ਹੋਏਗਾ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਕ ਲਾਵਾ। ਇਸ ਲਈ ਜੇ ਸਿੱਖ ਅਰਦਾਸ ਦੇ ਵਿਚ ਖੜਾ ਹੋ ਕੇ ਕਹਿੰਦਾ ਨਾ ਵੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਦੋਂ ਯਾਦ ਕਰਦਾ, ਪੰਜਾਂ ਤਖਤਾਂ ਨੂੰ, ਜੇ ਉਹ ਉਥੇ ਸਰੀਰਕ ਤੌਰ ਤੇ ਨਹੀਂ ਵੀ ਗਿਆ, ਇਕ ਵਾਰੀ ਉਹਦੀ ਸੁਰਤ ਵਿਚੋਂ ਘੁੰਮ ਜਾਣ, ਉਨ੍ਹਾਂ ਗੁਰਦੁਆਰਿਆਂ ਦੇ ਵਿਚ ਜਿਹੜੀ ਕਮਾਈ ਚੱਲ ਰਹੀ ਅੱਜ ਤੋਂ ਪਹਿਲਾਂ, ਜਿੰਨਾ ਸਿਮਰਨ ਜਿੰਨਾ ਜਪ ਤਪ ਹੋਇਆ, ਉਹ ਬੰਦੇ ਦੀ ਆਪਣੀ ਅਵਸਥਾ ਹੈ ਕਿ ਉਹ ਕਿੰਨੀ ਇਕਾਗਰਤਾ ਨਾਲ ਉਹਨੂੰ ਯਾਦ ਕਰਦਾ, ਉਹਦੇ ਵਿਚੋਂ ਕੁਝ ਨਾ ਕੁਝ ਹਿੱਸਾ ਉਹਦੇ ਜੀਵਨ ਵਿਚ ਜ਼ਰੂਰ ਪੈਂਦਾ। ਇਹ ਧਿਆਨ ਦੀ ਪ੍ਰਕਿਰਿਆ। ਇਹ ਗੱਲ ਯਾਦ ਰੱਖੋ ਵੀ ਜੇ ਇਕ ਕੂੰਜ ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਉਡੈ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਨ ਖਲਾਵੈ ਕਵਨ ਚੁਗਾਵੈ। ਜਿਹੜੀਆਂ ਕੂੰਜਾਂ ਪਿੱਛੇ ਬਰਫ ਵਿਚ ਆਪਣੇ ਬੱਚੇ ਛੱਡ ਕੇ ਮੈਦਾਨੀ ਇਲਾਕਿਆਂ ਵਿਚ ਆਉਂਦੀਆਂ ਨੇ ਤੇ ਉਥੇ ਆ ਕੇ ਦਾਣਾ ਮੂੰਹ ਵਿਚ ਪਾ ਕੇ ਤੇ ਬੱਚੇ ਨੂੰ ਯਾਦ ਕਰਦੀਆਂ ਨੇ, ਉਹਨੂੰ ਯਾਦ ਕਰਕੇ ਜਦੋਂ ਦਾਣਾ ਖਾਂਦੀਆਂ ਨੇ, ਦਾਣਾ ਉਹਨਾਂ ਦੇ ਗਲੇ ਵਿਚ ਜਾਂਦਾ, ਉਹਨਾਂ ਦੇ ਪੇਟ ਵਿਚ ਜਾਂਦਾ, ਪਰ ਦਾਣੇ ਦੇ ਜਿਹੜੇ ਬਰੀਕ ਤੰਤੂ ਨੇ ਜਿਹੜੇ ਭੁੱਖ ਮਿਟਾਉਂਦੇ ਨੇ, ਉਹ ਉਸ ਬੱਚੇ ਨੂੰ ਪ੍ਰਾਪਤ ਹੋ ਜਾਂਦੇ ਨੇ। ਇਹ ਸਤਿਗੁਰਾਂ ਨੇ ਕਿਹਾ ਬਾਣੀ ਵਿਚ, ਉਡੈ ਊਡ ਆਵੈ ਸਹਿ ਕੋਸਾਂ, ਕਈ ਕੋਸਾਂ ਤੋਂ ਉੱਡ ਕੇ ਆਉਂਦੀਆਂ ਨੇ, ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ। ਉਹਨਾਂ ਨੂੰ ਕੌਣ ਖਵਾਉਂਦਾ ਤੇ ਕੌਣ ਚੁਗਾਉਂਦਾ, ਕਿਉਂਕਿ ਛੱਡ ਕੇ ਆ ਗਏ। ਤੇ ਅੱਗੇ ਕਿਹਾ ਮਨ ਮਹਿ ਸਿਮਰਨ ਕਰਿਆ, ਜਦੋਂ ਉਹ ਭੋਜਨ ਖਾਂਦੀਆਂ ਨੇ ਤੇ ਬੱਚੇ ਨੂੰ ਯਾਦ ਕਰਦੀਆਂ ਨੇ, ਉਸ ਯਾਦ ਦੇ ਧਾਗੇ ਦੇ ਰਾਹੀਂ ਭੋਜਨ ਦਾ ਜਿਹੜਾ ਅਸਰ ਹੈ ਉਹਨਾਂ ਦੇ ਬੱਚਿਆਂ ਤੱਕ ਚਲਾ ਜਾਂਦਾ ਹੈ। ਤੇ ਜੇ ਇੱਕ ਕੂੰਜ ਦੇ ਧਿਆਨ ਦੇ ਰਾਹੀਂ ਭੋਜਨ ਬੱਚਿਆਂ ਤੱਕ ਜਾ ਸਕਦਾ ਹੈ, ਤੇ ਜੇ ਸਿੱਖ ਆਪਣੇ ਗੁਰੂ ਨੂੰ ਅੰਦਰੋਂ ਯਾਦ ਕਰੇ ਤੇ ਫਿਰ ਉਹ ਕਿੰਨੀ ਕੁ ਦੂਰ ਹੈ, ਉਹਦੇ ਰਾਹੀਂ ਵੀ ਜਾ ਸਕਦਾ ਨਾ ਧਿਆਨ ਦੇ ਰਾਹੀਂ। ਇਸ ਲਈ ਸਿੱਖ ਕਦੀ ਵੀ ਇਕੱਲਾ ਨਹੀਂ, ਕਿਤੇ ਉਹ ਆਪਣੇ ਗੁਰੂ ਨੂੰ ਜਦੋਂ ਚਾਹੇ ਮਿਲ ਸਕਦਾ ਹੈ, ਉਹ ਆਪਣੇ ਕਿਸੇ ਗੁਰੂ ਧਾਮ ਨੂੰ ਆਪਣੇ ਅੰਦਰੋਂ। ਇਹ ਚੀਜ਼ਾਂ ਸਨ ਭਾਵਕ ਤੇ ਸ਼ਰਧਾ ਵਾਲੀਆਂ, ਇਸ ਲਈ ਇਹ ਤੋੜ ਦਿੱਤੀਆਂ ਗਈਆਂ ਕੁਝ ਸਮੇਂ ਦੇ ਨਾਲ, ਕੁਝ ਅੰਧ ਵਿਸ਼ਵਾਸ ਵਿਚ ਵੀ ਬਦਲ ਗਈਆਂ, ਅਸੀਂ ਉਹਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ। ਜਿਹੜੇ ਸੱਜਣਾਂ ਨੇ ਇਹਨੂੰ ਅੰਧ ਵਿਸ਼ਵਾਸ ਕਿਹਾ, ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਬੜਾ ਵੱਡਾ ਵਿਗਿਆਨ ਸੀ ਇਹ। ਭਾਈ ਗੁਰਦਾਸ ਜੀ ਨੇ ਇਹਦੇ ਉੱਤੇ ਇੱਕ ਬਹੁਤ ਵੱਡੀ ਘਟਨਾ ਲਿਖੀ ਤੇ ਇਹਦੇ ਨਾਲ ਨਾਲ ਮਿਲਦੀ ਭਾਈ ਵੀਰ ਸਿੰਘ ਹੋਰਾਂ ਨੇ, ਉਹਨਾਂ ਇੱਕ ਕਵਿਤਾ ਲਿਖੀ ਹੈ ਜਿਹੜੀਆਂ ਉਹਨਾਂ ਦੀਆਂ ਪੋਥੀਆਂ ਨੇ, ਮਰਦ ਦਾ ਕੁੱਤਾ। ਉਹ ਕਹਿੰਦੇ ਨੇ ਇੱਕ ਦਿਨ ਮੈਂ ਬਾਹਰ ਨਿਕਲਿਆ ਸੈਰ ਕਰਦਿਆਂ ਤੇ ਇੱਕ ਘਰ ਦੇ ਵਿਹੜੇ ਵਿਚ ਇੱਕ ਕੁੱਤਾ ਜਿਹੜਾ ਬੜਾ ਬੇਚੈਨ ਹੋ ਕੇ ਭੱਜਿਆ ਫਿਰਦਾ ਸੀ, ਤੁਰਿਆ ਫਿਰਦਾ ਸੀ। ਮੈਂ ਉਹਨੂੰ ਵੇਖ ਕੇ ਰੁਕ ਗਿਆ, ਕਿਉਂਕਿ ਉਹਨਾਂ ਦੀਆਂ ਕਵਿਤਾਵਾਂ ਇਸ ਢੰਗ ਦੀਆਂ ਨੇ, ਕਿਤੇ ਵੀ ਉਹ ਖਿਆਲ ਫੜ ਲੈਂਦੇ ਨੇ। ਕਹਿੰਦੇ ਉਹ ਕਦੀ ਕਿਹੜੇ ਥਾਂ ਤੇ ਆਪਣਾ ਮੂੰਹ ਲਾ ਕੇ ਸੁੰਘਦਾ, ਕਦੀ ਕਿਹੜੇ ਥਾਂ ਤੇ ਨੱਕ ਲਾ ਕੇ ਸੁੰਘਦਾ। ਤੇ ਉਹ ਕਹਿੰਦੇ ਮੈਂ ਰੁਕ ਗਿਆ ਤੇ ਕਵੀ ਦਾ ਮਤਲਬ ਹੁੰਦਾ ਹੈ ਉਹ ਹਰ ਇੱਕ ਨੂੰ ਬੁਲਾ ਲੈਂਦਾ, ਕਵੀ ਤੇ ਫਿਰ ਸੰਤ ਹੋਵੇ, ਉਹ ਕੰਧ ਨੂੰ ਵੀ ਬੁਲਾ ਲੈਂਦਾ ਹੈ, ਉਹ ਫੁੱਲ ਨੂੰ ਵੀ ਬੁਲਾ ਲੈਂਦਾ, ਉਹ ਕੁੱਤਿਆਂ ਤੋਂ ਵੀ ਕੁਝ ਸੁਣ ਲੈਂਦਾ। ਇਹ ਬੰਦੇ ਦੀ ਆਪਣੀ ਸਮਰੱਥ ਹੈ। ਇਹ ਠੀਕ ਹੈ ਕਿਸੇ ਨੂੰ ਮਨੁੱਖ ਨੂੰ ਮਨੁੱਖ ਵੀ ਨਾ ਬੁਲਾਏ, ਉਹ ਵੱਖਰੀ ਗੱਲ, ਉਹ ਇੱਕ ਦੂਜੇ ਤੋਂ ਨਹੀਂ ਕੁਝ ਸੁਣ ਸਕਦਾ। ਇਸ ਲਈ ਚਰਨ ਧੂੜ ਦਾ ਵਿਸ਼ਾ ਇਹ ਹੈ, ਜਿਹੜੇ ਜੋੜਿਆਂ ਦੀ ਸਫਾਈ ਦਾ ਜਿਹੜਾ ਸੇਵਾ ਦਾ ਸਿਸਟਮ ਬਣਾਇਆ ਨਾ ਗੁਰੂ ਸਾਹਿਬ ਨੇ, ਉਹ ਉਸ ਮਨੁੱਖ ਦੇ ਨਾਲ ਭਾਵਨਾ ਦਾ ਰਿਸ਼ਤਾ ਹੈ ਜਿਹਦੇ ਉਹ ਜੋੜੇ ਸਾਫ਼ ਕਰ ਰਿਹਾ। ਇਹ ਗੱਲ ਖਿਆਲ ਰੱਖਣਾ ਵੀ ਇੱਕ ਬੰਦਾ ਸਾਰਿਆਂ ਦੇ ਜੋੜੇ ਸਾਫ਼ ਕਰ ਲੈਂਦਾ ਤੇ ਕਦੀ ਕਿਸੇ ਨਾਲ ਉਹਦਾ ਅੰਦਰੋਂ ਤੇ ਲਗਾਵ ਹੈ ਨਹੀਂ। ਜੋੜਾ ਸਾਫ਼ ਕਰ ਰਿਹਾ ਪਰ ਮਨੁੱਖ ਨਾਲ ਨਹੀਂ ਬੋਲੇਗਾ, ਲੜਿਆ ਹੋਇਆ ਜੋੜਾ ਉਹਦਾ ਸਾਫ਼ ਕਰ ਦੇਗਾ ਗੁਰਦੁਆਰੇ ਵਿਚ। ਇਹ ਕਰਮ ਕਾਂਡ, ਇਹ ਪਖੰਡ ਹੈ। ਉਹਦਾ ਮਸਲਾ ਹੈ ਕਿ ਵਿਅਕਤੀ ਦਾ ਭਾਵ ਅੰਦਰੋਂ ਲਗਾਵ ਮਨੁੱਖਤਾ ਦੇ ਨਾਲ, ਜੋੜਿਆਂ ਨਾਲ ਸੰਬੰਧ ਨਹੀਂ ਹੈ, ਉਹਦਾ ਮਤਲਬ ਹੈ ਅੰਦਰੂਨੀ ਪ੍ਰੇਮ ਮਨੁੱਖਤਾ ਦੇ ਨਾਲ। ਜੋੜੇ ਸਾਫ਼ ਕਰਨ ਦਾ ਮਤਲਬ ਹੈ ਵੀ ਸਭ ਕੋ ਮੀਤ ਹਮ ਆਪਣ ਕੀਨਾ, ਇਹ ਅਰਥ ਸੀ। ਪਰ ਆਪਾਂ ਇੱਕ ਬੰਦੇ ਦਾ ਜੋੜਾ ਸਾਫ ਕਰ ਰਹੇ ਹਾਂ ਤੇ ਜੇ ਉਹ ਆ ਗਿਆ ਤੇ ਉਹਦੇ ਨਾਲ ਬੋਲਣਾ ਨਹੀਂ ਆਪਾਂ ਫਤਿਹ ਨਹੀਂ ਸਾਂਝ ਕਰਨੀ ਕਿਉਂਕਿ ਕੋਈ ਨਾਰਾਜ਼ਗੀ ਹੈ ਕੋਈ ਗੱਲਬਾਤ ਘਰ ਦੇ ਨੇੜੇ ਰਹਿੰਦਾ ਜਾਂ ਆਪਣੇ ਘਰ ਦੇ ਵਿੱਚੋਂ ਹੀ ਹੈ ਲੜਾਈ ਝਗੜਾ ਜੋੜਾ ਤਾਂ ਸਾਫ ਕਰ ਦਿੱਤਾ ਪਰ ਉਹਦੇ ਨਾਲ ਬੋਲੇਗਾ ਨਹੀਂ ਇਹਦੇ ਕੀ ਅਰਥ ਹੋਣਗੇ ਇਹ ਤਾਂ ਕਰਮ ਕਾਂਡ ਹੀ ਹੈ ਫਿਰ ਇਸ ਲਈ ਉਹ ਜਿਹੜਾ ਕੁੱਕਰ ਹੈ ਨਾ ਕੁੱਤਾ ਸੁੰਘ ਰਿਹਾ ਸੀ ਤੇ ਭਾਈ ਸਾਹਿਬ ਕਹਿੰਦੇ ਮੈਂ ਉਹਨੂੰ ਪੁੱਛਿਆ ਵੀ ਤੂੰ ਇਥੋਂ ਕੀ ਲੱਭ ਰਿਹਾ ਵਾਰ ਵਾਰ ਇਹ ਕੁੱਤਿਆਂ ਦੀ ਆਦਤ ਹੁੰਦੀ ਉਹਨਾਂ ਵਿਚ ਪਰਮਾਤਮਾ ਨੇ ਨਾਸ਼ਕ ਸ਼ਕਤੀ ਬਹੁਤ ਜ਼ਿਆਦਾ ਪਾਈ ਸਮੈਲ ਜਿਹੜੀ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਤੋਂ ਉਹ ਪਤਾ ਕਰ ਲੈਂਦੇ ਵੀ ਇੱਧਰ ਕੀ ਹੈ ਸਾਰਿਆਂ ਨੂੰ ਅਧਿਕਾਰ ਦਿੱਤੇ ਨੇ ਕੁਦਰਤ ਨੇ ਇਸ ਲਈ ਉਹ ਸੁੰਘ ਰਿਹਾ ਸੀ ਤੇ ਭਾਈ ਸਾਹਿਬ ਕਹਿੰਦੇ ਨੇ ਮੈਂ ਪੁੱਛਿਆ ਤੂੰ ਕੀ ਲੱਭਣਾ ਕਹਿੰਦੇ ਨੇ ਉਹਨੇ ਮੈਨੂੰ ਬੜੀ ਲੰਬੀ ਗੱਲ ਦੱਸੀ ਕਹਿਣ ਲੱਗਾ ਮੈਂ ਇੱਕ ਰੱਬ ਦੇ ਪਿਆਰੇ ਦਾ ਵਫ਼ਾਦਾਰ ਕੁੱਤਾ ਮੈਂ ਉਹਦੇ ਨਾਲ ਰਹਿੰਦਾ ਸੀ ਹੁਣ ਇੱਥੇ ਕੀ ਕਰ ਰਿਹਾ ਕਹਿਣ ਲੱਗਾ ਮੈਂ ਕਈ ਸਾਲ ਉਹਦੇ ਨਾਲ ਰਿਹਾ ਉਹਦੀ ਸੰਗਤ ਕੀਤੀ ਉਹਦੀ ਸੰਗਤ ਦੇ ਵਿੱਚੋਂ ਇੱਕ ਖੁਸ਼ਬੂ ਮਿਲਦੀ ਸੀ ਇੱਕ ਆਨੰਦ ਮਿਲਦਾ ਸੀ ਇੱਕ ਪ੍ਰੇਮ ਮਿਲਦਾ ਸੀ ਤੇ ਹੁਣ ਉਹ ਚਲਾਣਾ ਕਰ ਗਿਆ ਉਹ ਚਲਾ ਗਿਆ ਤੇ ਮੈਂ ਇਕੱਲਾ ਰਹਿ ਗਿਆ ਉਹ ਤੁਰ ਗਿਆ ਫਿਰ ਇਥੋਂ ਕੀ ਲੱਭਣਾ ਕਹਿਣ ਲੱਗਾ ਉਹ ਇਸ ਵਿਹੜੇ ਵਿੱਚ ਕਦੀ ਕਿਤੇ ਬੈਠਦਾ ਸੀ ਕਦੀ ਕਿਤੇ ਬਹਿੰਦਾ ਹੁੰਦਾ ਸੀ ਤੇ ਮੈਂ ਕੋਲ ਬਹਿੰਦਾ ਸੀ ਤੇ ਕਦੀ ਕਦੀ ਤੁਰਦਿਆਂ ਤੁਰਦਿਆਂ ਮੈਨੂੰ ਉਹ ਥਾਂ ਲੱਭ ਜਾਂਦੀ ਯਾਦ ਆ ਜਾਂਦੀ ਵੀ ਇੱਥੇ ਬੈਠੇ ਸੀ ਤੇ ਅਜੇ ਵੀ ਉਹ ਜਿਹੜੀ ਉਹਦੀ ਖੁਸ਼ਬੂ ਇਸ ਥਾਂ ਦੇ ਵਿੱਚੋਂ ਮਿੱਟੀ ਵਿੱਚੋਂ ਮੈਨੂੰ ਮਿਲਦੀ ਹੈ ਅਜੇ ਵੀ ਮੈਨੂੰ ਸਕੂਨ ਮਿਲਦਾ ਇਸ ਮਿੱਟੀ ਵਿੱਚ ਫਿਰ ਤੂੰ ਘੁੰਮ ਕਿਉਂ ਰਿਹਾ ਕਹਿਣ ਲੱਗਾ ਅੱਜ ਸਵੇਰ ਦਾ ਲੱਗਾ ਹੋਇਆ ਅੱਜ ਉਹ ਥਾਂ ਨਹੀਂ ਲੱਭ ਰਹੀ ਜਿਹੜੀ ਥਾਂ ਤੇ ਧੂੜ ਦੇ ਵਿੱਚ ਉਹਦੀ ਅੰਦਰਲੀ ਤਸੀਰ ਲੁਕੀ ਹੋਈ ਹੈ ਇਹ ਉਹ ਥਾਵਾਂ ਨੇ ਇਹ ਜਿਨ੍ਹਾਂ ਲੋਕਾਂ ਦਾ ਭਾਵ ਹੈ ਨਾ ਪਿਆਰ ਹੈ ਇਸ ਤਰ੍ਹਾਂ ਦੇ ਵੀ ਲੋਕ ਸੱਜਣ ਹੁਣ ਜੇ ਮਨ ਪੱਥਰ ਹੋ ਗਿਆ ਫਿਰ ਤੇ ਰੱਬ ਭਾਵੇਂ ਸਾਹਮਣੇ ਆ ਜਾਏ ਫਿਰ ਉੱਥੇ ਕੀ ਬਣੇਗਾ ਕਈ ਸੱਜਣ ਪਟਨਾ ਸਾਹਿਬ ਗਏ ਦਰਸ਼ਨ ਕਰਨ ਵਾਸਤੇ ਤੇ ਉਹ ਕਹਿੰਦੇ ਨੇ ਅਸੀਂ ਦਰਬਾਰ ਦੇ ਵਿੱਚ ਮਹਿਸੂਸ ਕੀਤਾ ਜਿਹੜਾ ਪਟਨਾ ਸਾਹਿਬ ਹਰਿਮੰਦਰ ਸਾਹਿਬ ਕਿਉਂਕਿ ਗੁਰੂ ਸਾਹਿਬ ਛੋਟੇ ਜਿਹਾ ਰਹੇ ਨੇ ਗੁਰੂ ਗੋਬਿੰਦ ਸਿੰਘ ਉਹ ਕਹਿੰਦੇ ਅਸੀਂ ਮਹਿਸੂਸ ਕੀਤਾ ਵੀ ਸਤਿਗੁਰੂ ਛੋਟੇ ਜਿਹਾ ਦਰਬਾਰ ਦੇ ਵਿੱਚ ਰਿੜਦੇ ਫਿਰਦੇ ਉਸ ਹਾਲਤ ਦੇ ਵਿੱਚ ਹੁਣ ਇਹ ਭਾਵਨਾ ਵਾਲੇ ਦੂਸਰਾ ਤੇ ਕਹੇਗਾ ਪਖੰਡ ਕਰ ਰਿਹਾ ਇਸ ਲਈ ਜਿੱਥੇ ਭਾਵ ਤੇ ਪ੍ਰੇਮ ਹੈ ਉੱਥੇ ਤਾਂ ਸਭ ਕੁਝ ਜਿੰਦਾ ਹੋ ਜਾਂਦਾ ਉਸ ਥਾਂ ਤੇ ਜਿਹੜੀਆਂ ਨਿਰਜੀਵ ਚੀਜ਼ਾਂ ਨੇ ਉਹਨਾਂ ਵਿੱਚ ਵੀ ਜਿੰਦ ਪੈਦਾ ਹੋ ਜਾਂਦੀ ਪਰ ਜਿੱਥੇ ਪ੍ਰੇਮ ਨਹੀਂ ਉੱਥੇ ਪਰਮਾਤਮਾ ਬੰਦੇ ਦਾ ਰੂਪ ਧਾਰਨ ਕਰਕੇ ਸਾਹਮਣੇ ਆ ਜਾਏ ਉਹ ਕਹੇਗਾ ਉਹ ਆਦਮੀ ਜਿਹੜਾ ਕੱਲ ਵੇਖਿਆ ਸੀ ਉਹਦੇ ਮਨ ਵਿੱਚ ਭਾਵਨਾ ਨਹੀਂ ਪੈਦਾ ਹੋਈ ਇਸ ਲਈ ਇਹ ਧੂੜ ਮੰਗਣ ਦਾ ਵਿਸ਼ਾ ਕੇਵਲ ਬਾਹਰਲਾ ਕਰਮ ਕਾਂਡ ਨਹੀਂ ਇਹਦਾ ਮਤਲਬ ਹੈ ਕਿ ਤੂੰ ਅੰਦਰੋਂ ਇੰਨਾ ਲੀਨ ਹੋ ਐਸੇ ਲੋਕਾਂ ਦੇ ਨਾਲ ਕਿ ਉਹਨਾਂ ਦੇ ਵਿੱਚ ਵਹਿਣਾ ਸ਼ੁਰੂ ਕਰ ਦੇ ਅੰਦਰੀਵ ਤੌਰ ਤੇ ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਆਪਣੇ ਮੱਥੇ ਤੇ ਲਾਈਏ ਔਰ ਇੱਕ ਹੋਰ ਉੱਥੇ ਗੱਲ ਕਹੀ ਕਹਿਣ ਲੱਗੇ ਹੋ ਸਕਦਾ ਉਸ ਥਾਂ ਤੇ ਕਿਉਂਕਿ ਐਸੇ ਲੋਕਾਂ ਦੇ ਕੋਲ ਬਰਕਤਾਂ ਬਹੁਤ ਹੁੰਦੀਆਂ ਨੇ ਸੰਸਾਰ ਦੀਆਂ ਲਾਲਚ ਪੂਰੇ ਹੋ ਜਾਂਦੇ ਨੇ ਸੰਸਾਰ ਦੀਆਂ ਚੀਜ਼ਾਂ ਬਹੁਤ ਮਿਲ ਜਾਂਦੀਆਂ ਜਿਵੇਂ ਆਮ ਤੌਰ ਤੇ ਤੁਹਾਨੂੰ ਪਤਾ ਹੈ ਸੰਸਾਰੀ ਲੋਕ ਸਾਧੂਆਂ ਕੋਲ ਕਿਉਂ ਜਾਂਦੇ ਨੇ ਸੰਸਾਰ ਦੇ ਪਦਾਰਥ ਲੈਣ ਵਾਸਤੇ ਤੇ ਸਤਿਗੁਰਾਂ ਨੇ ਸੁਚੇਤ ਕੀਤਾ ਜੇ ਕਿਤੇ ਇਸ ਤਰ੍ਹਾਂ ਦਾ ਕੋਈ ਮਿਲ ਜਾਏ ਕਣੀ ਵਾਲਾ ਉੱਥੇ ਕੂੜਾ ਲਾਲਚ ਛੱਡੀਏ ਉੱਥੇ ਸੰਸਾਰ ਦੇ ਲਾਲਚ ਕਿਤੇ ਮਿੱਟੀ ਨਾ ਖਰੀਦਣ ਲੱਗ ਪਈ ਇਹ ਤਾਂ ਫਿਰ ਵੀ ਮਿਲ ਜਾਏਗੀ ਉਹਦੇ ਕੋਲ ਜੋ ਅੰਦਰਲਾ ਧਨ ਹੈ ਉਹਦੀ ਸਾਂਝ ਪਾਉਣ ਦਾ ਯਤਨ ਕਰੇ ਸਾਂਝ ਕਰੀਜੈ ਗੁਣੈ ਕੇਰੀ ਛੋਟ ਅਵਗੁਣ ਚੱਲੀਏ ਕੂੜਾ ਲਾਲਚ ਛੱਡੀਏ ਜੇ ਕਿਤੇ ਸਤਸੰਗਤ ਵਿੱਚ ਆਵੇ ਤੇ ਉੱਥੇ ਸੰਸਾਰ ਦੇ ਲਾਲਚ ਨੂੰ ਪਿੱਛੇ ਰੱਖੀ ਤੇ ਪਰਮਾਤਮਾ ਦੇ ਲਾਲਚ ਨੂੰ ਅੱਗੇ ਕਰ ਦੇ ਕਿਉਂਕਿ ਲਾਲਚ ਖਤਮ ਕਰਨ ਦੀ ਗੱਲ ਨਹੀਂ ਕੀਤੀ ਗੁਰੂ ਸਾਹਿਬ ਨੇ ਉੱਥੇ ਕਹਿੰਦੇ ਨੇ ਇਹ ਲਾਲਚ ਹਉ ਗੁਣ ਤੋ ਉਚਰੋ ਮੇਰੇ ਵਿੱਚ ਇਹ ਲਾਲਚ ਹੈ ਇਸ ਲਈ ਇੱਕ ਹੋਏ ਇੱਕ ਮਨ ਅਲੱਖ ਧਿਆਈਏ ਉਸ ਅਲੱਖ ਵਾਹਿਗੁਰੂ ਨੂੰ ਧਿਆਨ ਵਿੱਚ ਲਿਆਈਏ ਯਾਦ ਕਰੀਏ ਔਰ ਜਦੋਂ ਇਸ ਤਰ੍ਹਾਂ ਮਨੁੱਖ ਸੰਗਤ ਕਰੇਗਾ ਇਸ ਗੱਲ ਦੀ ਸਮਝ ਪਏਗੀ ਕਿ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ ਫਿਰ ਮਨੁੱਖ ਸੁਚੇਤ ਹੋ ਜਾਏਗਾ ਗਿਆਨ ਖੰਡ ਦੇ ਵਿੱਚ ਇਸ ਤਰ੍ਹਾਂ ਦੀ ਕਾਰ ਇਸ ਤਰ੍ਹਾਂ ਦੀ ਘਾਲਣਾ ਕਰੇਗਾ ਜਿਹਦੇ ਦੁਆਰਾ ਫਲ ਮਿਲਦਾ ਤੇ ਫਿਰ ਸਤਿਗੁਰਾਂ ਨੇ ਕਿਹਾ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ ਹੈ। ਇਹ ਪੂਰਬ ਕਦੋਂ ਲਿਖਿਆ ਜਾਏਗਾ? ਜੇ ਪੂਰਬ ਲਿਖਿਆ ਹੋਵੇਗਾ ਤੇ ਤਾਂ ਮਨੁੱਖ ਐਸੇ ਲੋਕਾਂ ਦੀ ਸੋਹਬਤ ਨੂੰ ਪ੍ਰਵਾਨ ਕਰੇਗਾ, ਨਹੀਂ ਤੇ ਸ਼ੰਕਾਵਾਦੀ ਹੋ ਜਾਏ। ਬਿਲਕੁਲ ਕੋਲ ਰਹਿ ਕੇ ਵੀ ਹੋ ਸਕਦਾ ਔਰ ਕੋਲ ਰਹਿ ਕੇ ਜ਼ਿਆਦਾ ਹੁੰਦਾ ਹੈ, ਦੂਰੋਂ ਜ਼ਿਆਦਾ ਲਾਭ ਹੋ ਸਕਦਾ ਹੈ। ਇਹ ਪੂਰਬ ਲਿਖਿਆ ਕਿਹੜਾ ਹੈ? ਜੇ ਹੋਵੇ ਪੂਰਬ ਲਿਖਿਆ, ਇਹ ਪੂਰਬ ਲਿਖਿਆ ਕਦੋਂ ਲਿਖਿਆ ਜਾਏਗਾ? ਕਿਉਂਕਿ ਆਹ ਸਮਾਂ ਵੀ ਤੇ ਪੂਰਬ ਹੈ। ਇਹ ਪਹਿਲਾ ਸਮਾਂ ਕਦੋਂ ਬਣੇਗਾ ਕਿ ਜਦੋਂ ਲਿਖਿਆ ਜਾਏ ਭਾਗਾਂ ਵਿੱਚ ਸਾਧ ਸੰਗਤ ਦੀ ਪ੍ਰਾਪਤੀ? ਇਹ ਪ੍ਰਾਪਤੀ ਹੈ ਮਨੁੱਖ ਜਦੋਂ ਉਹਦੀ ਮੰਗ ਕਰਦਾ ਗੁਰੂ ਕੋਲੋਂ, ਮੰਗ ਕਰਨੀ ਸ਼ੁਰੂ ਕਰ ਦਿੰਦਾ ਤੇ ਜਿਹੜੀ ਮੰਗ ਕਰਨੀ ਸ਼ੁਰੂ ਕਰ ਦਿੰਦਾ ਉਹ ਲਿਖਣੀ ਸ਼ੁਰੂ ਹੋ ਜਾਂਦੀ, ਉਹ ਲਿਖਣੀ ਸ਼ੁਰੂ ਹੋ ਜਾਂਦੀ। ਜਦੋਂ ਪੂਰੀ ਤਰ੍ਹਾਂ ਲਿਖੀ ਜਾਏ ਫਿਰ ਉਹ ਮਿਲ ਜਾਂਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋਈ, ਅਰਦਾਸ ਦੇ ਵਿਸ਼ੇ ਵੀ ਇਹ ਕਹਿੰਦੇ ਨੇ ਕਿ ਤੂੰ ਅਰਦਾਸ ਕਰ, ਲੱਭ ਨਾ, ਕਿਉਂਕਿ ਲੱਭਣਾ ਤੇਰੇ ਵੱਸ ਦੀ ਗੱਲ ਨਹੀਂ, ਤੇਰੀ ਪਹਿਚਾਣ ਹੀ ਨਹੀਂ ਹੈ, ਉਹ ਆਪੇ ਮਿਲੇਗਾ, ਆਪੇ ਹੋ ਜਾਏਗਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਅਰਦਾਸ ਦੇ ਰਾਹੀਂ ਤੂੰ ਅਰਦਾਸ ਕਰ ਔਰ ਤੈਨੂੰ ਪਤਾ ਨਹੀਂ, ਤੂੰ ਪਹਿਚਾਣ ਨਹੀਂ ਸਕੇਗਾ ਉਹ ਕੌਣ ਹੈ, ਔਰ ਉਸ ਅਰਦਾਸ ਦੇ ਰਾਹੀਂ ਗੁਰੂ ਨੂੰ ਪਤਾ ਉਹ ਭਾਵੇਂ ਕਿਵੇਂ ਦਾ ਕੋਈ, ਭਾਵੇਂ ਬੱਚਾ ਵੀ ਕਿਉਂ ਨਾ ਹੋਵੇ, ਤੇਰਾ ਸਵਾਲ ਜ਼ਰੂਰ ਹੱਲ ਕਰੇਗਾ ਗੁਰੂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਸ ਲਈ ਗੁਰਮਤ ਵਿੱਚ ਆਪਾਂ ਇੱਕ ਸਵਾਲ ਕਰਨਾ ਵੀ ਸਾਧ ਸੰਗਤ ਕਿੱਥੋਂ ਮਿਲੇ, ਕਿਹੜਾ ਹੈ ਕੋਈ, ਆਪਾਂ ਵਾਰ ਵਾਰ ਗੁਰਬਾਣੀ ਵਿੱਚ ਆਉਂਦਾ ਸਾਧ ਸੰਗ ਕਰ ਤੇ ਉਹ ਕੌਣ ਹੈ, ਤੁਸੀਂ ਦੱਸੋ ਹੈ ਕੋਈ? ਦੁਨੀਆਂ ਵਿੱਚ ਆਮ ਹੀ ਸਵਾਲ ਹੁੰਦਾ, ਇਹ ਸਮੇਂ ਹੈ ਕੋਈ, ਇਹ ਸਵਾਲ ਨਹੀਂ ਹੈ। ਇਸ ਤਰ੍ਹਾਂ ਜੇ ਤੁਹਾਨੂੰ ਕਿਸੇ ਨੇ ਦੱਸ ਵੀ ਦਿੱਤਾ ਤੁਸੀਂ ਚਲੇ ਵੀ ਗਏ ਤੇ ਤੁਹਾਡੇ ਉੱਤੇ ਕਨੈਕਸ਼ਨ ਨਹੀਂ ਬਣਨਗੇ, ਜੋੜ ਨਹੀਂ ਜੁੜੇਗਾ, ਸ਼ਰਧਾ ਪੈਦਾ ਨਹੀਂ ਹੋਏਗੀ, ਕਿਉਂਕਿ ਉਹਦੇ ਨਾਲ ਤੁਹਾਡਾ ਸੰਪਰਕ ਨਹੀਂ ਹੈ, ਉੱਥੇ ਤੁਹਾਡੀ ਥਾਂ ਨਹੀਂ ਬਣੀ ਹੋਈ ਔਰ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੀ ਥਾਂ ਕਿੱਥੇ ਬਣਨ ਵਾਲੀ ਹੈ। ਇਹ ਪਤਾ ਗੁਰੂ ਨੂੰ ਹੈ। ਇਸ ਲਈ ਸਾਰੇ ਭਗਤ ਹੋਏ ਨੇ, ਉਹਨਾਂ ਦੇ ਗਰੁੱਪ ਸਨ, ਉਹ ਗਰੁੱਪ ਵਿੱਚ ਸੰਗਤ ਕਰਦੇ ਰਹੇ। ਇੱਕ ਗਰੁੱਪ ਸੀ ਉਹ ਦੂਸਰੇ ਨਾਲ ਸੰਗਤ ਨਹੀਂ ਸੀ ਕਰਦਾ, ਉਹ ਦੋ ਦੋ ਚਾਰ ਚਾਰ ਵੱਖਰੇ ਵੱਖਰੇ ਰਹੇ। ਸੰਸਾਰ ਨੇ ਕਿਹਾ ਵੀ ਇਹ ਵੀ ਆਪਸ ਵਿੱਚ ਵੱਖਰੇ ਨੇ, ਉਹ ਵੱਖਰੇ ਦਾ ਮਤਲਬ ਨਹੀਂ ਹੈ, ਉਹਦਾ ਭਾਵ ਹੈ ਵੀ ਉਹ ਸਰੀਰਾਂ ਦੀ ਦੁਨੀਆ ਹੈ, ਕਿਹੜਾ ਸਰੀਰ ਕਿਹੜੇ ਸੰਪਰਕ ਵਿੱਚ ਆਉਂਦਾ ਇਹਦੇ ਬਾਰੇ ਮਨੁੱਖ ਨੂੰ ਪਤਾ ਨਹੀਂ ਹੈ। ਇਸ ਲਈ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਵੀ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਇਲਾਕਿਆਂ ਵਿੱਚ ਭੇਜਿਆ ਤੇ ਸਾਰੇ ਲੋਕ ਇੱਕ ਗੁਰਸਿੱਖ ਨਾਲ ਸੰਬੰਧਿਤ ਨਹੀਂ ਸਨ ਹੋਏ, ਵੱਖਰੇ ਵੱਖਰੇ ਨਾਲ, ਕਿਉਂਕਿ ਇਹ ਅਰਦਾਸ ਦਾ ਵਿਸ਼ਾ ਹੀ ਹੈ। ਸੇ ਪਿਆਰੇ ਮੇਲ ਦਾ ਮਤਲਬ ਕਿ ਜਿੱਥੇ ਤੁਹਾਡੀ ਥਾਂ ਹੋਵੇਗੀ ਗੁਰੂ ਤੁਹਾਨੂੰ ਆਪੇ ਖਿੱਚ ਕੇ ਉਸ ਥਾਂ ਤੇ ਜੋੜ ਦੇਗਾ। ਇਹ ਕੰਮ ਗੁਰੂ ਦਾ ਹੈ, ਸਿੱਖ ਦਾ ਨਹੀਂ ਹੈ, ਉਹਨੇ ਸਿਰਫ ਗੁਰੂ ਦੇ ਹੁਕਮ ਤੇ ਤੁਰਨਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਪੰਜ ਪਿਆਰਿਆਂ ਤੋਂ ਉਪਦੇਸ਼ ਲੈ ਕੇ ਉਹਦੀ ਕਮਾਈ ਕਰਨੀ ਹੈ, ਜੋ ਕੁਝ ਵਿੱਚ ਦੱਸਿਆ ਗਿਆ, ਔਰ ਜਿਹੜੀ ਲੋੜ ਹੈ ਉਹਦੀ ਅਰਦਾਸ ਕਰਨੀ ਹੈ। ਬਾਕੀ ਦਾ ਕੰਮ ਸਿੱਖ ਦਾ ਨਹੀਂ, ਬਾਕੀ ਦਾ ਕੰਮ ਗੁਰੂ ਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਹੋਵੇ ਪੂਰਬ ਲਿਖਿਆ, ਜੇ ਮਨੁੱਖ ਪਹਿਲਾਂ ਕੁਝ ਸੰਕਲਪ ਕਰਦਾ ਤਾਂ ਧੂੜ ਤਿੰਨਾਂ ਦੀ ਪਾਈ ਹੈ, ਤਾਂ ਐਸੇ ਲੋਕਾਂ ਦੀ ਧੂੜ ਪ੍ਰਾਪਤ ਹੁੰਦੀ ਹੈ। ਪਰ ਜੇ ਅੰਦਰ ਭਾਵਨਾ ਨਾ ਹੋਵੇ ਤਾਂ ਮਤ ਥੋੜੀ ਸੇਵ ਗਵਾਈ ਹੈ। ਕੋਲ ਹੁੰਦਿਆਂ ਵੀ ਮਨੁੱਖ ਥੋੜੀ ਮਤ ਦਾ ਭਾਵ ਬੇਵਿਸ਼ਵਾਸੀ ਕਰਕੇ ਉਹ ਸੇਵਾ ਗਵਾ ਲੈਂਦਾ, ਭਾਵ ਸਮੇਂ ਨੂੰ ਗਵਾ ਦਿੰਦਾ ਹੈ, ਉਹਦੀ ਸ਼ਰਧਾ ਘੱਟ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਨੇ ਅੱਜ ਗੁਰਮਤ ਦਾ ਇਹ ਵਿਸ਼ਾ ਬਿਆਨ ਕੀਤਾ ਹੈ, ਜਿਹਦੇ ਅੰਦਰ ਸਾਧ ਸੰਗਤ ਦੀ ਵਿਆਖਿਆ ਕੀਤੀ ਗਈ, ਸਤ ਸੰਗਤ ਦੀ, ਜਿਹਦੇ ਰਾਹੀਂ ਧੂੜ ਦੇ ਰਾਹੀਂ ਮਨੁੱਖ ਦੇ ਜੀਵਨ ਦਾ ਉਧਾਰ ਹੋ ਸਕਦਾ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।